ਅਸੀਂ ਤਿਆਰ ਕਰਦੇ ਆਪਣੇ ਕਸਟਮਰ ਲਈ, ਜਿਹਦੇ ਵਿਚ ਅਸੀਂ ਓਨ ਰਿਟਰਨ ਵਾਰੰਟੀ ਪ੍ਰੋਵਾਈਡ ਕਰਦੇ ਆ ਆਪਣੇ ਕਸਟਮਰ ਨੂੰ, 10 ਸਾਲ ਸਪਰਿੰਗ ਦੀ, 10 ਸਾਲ ਫ੍ਰੇਮ ਦੀ ਤੇ 5 ਸਾਲ ਫੋਮ ਦੀ ਵਾਰੰਟੀ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਤੇ ਇਹ ਵਾਰੰਟੀ ਅਸੀਂ ਆਪਣੇ ਜਿਹੜੀ ਕਿ ਓਨਰ ਨੇ ਸਾਡੇ ਸਗਨਦੀਪ ਜੀ, ਉਹ ਇਸ ਗਰੰਟੀ ਦੇ ਬਿਲਕੁਲ ਕੁਆਲਿਟੀ ਦੇ ਉੱਪਰ ਬਿਲਕੁਲ ਧਿਆਨ ਦਿੰਦੇ ਆ ਜੀ। ਉਹ ਮੇਕ ਸ਼ੋਰ ਕਰਦੇ ਆ ਕਿ ਕੋਈ ਵੀ ਸੋਫਾ ਕਿਸੇ ਵੀ ਘਰ ਕਸਟਮਰ ਤੇ ਜਾਵੇ ਤੇ ਬਿਲਕੁਲ ਕੁਆਲਿਟੀ ਚੈੱਕ ਕਰਕੇ ਜਾਵੇ। ਤੇ ਸੋ ਜੀ ਸਾਡੇ ਜਿਹੜੇ ਓਨਰ ਆ ਕਦੀ ਵੀ ਸੇਲਸ ਨੂੰ ਇਸ ਲਈ ਹੀ ਪ੍ਰਿਓਰਿਟੀ ਦਿੰਦੇ ਕਿਉਂਕਿ ਕੁਆਲਿਟੀ ਵਾਈਜ ਜਿਹੜੀ ਕਿ ਸ਼ਾਨਦਾਰ ਤੇ ਨੰਬਰ 1 ਕੁਆਲਿਟੀ ਅਸੀਂ ਆਪਣੇ ਕਸਟਮਰ ਲਈ ਬਣਾਉਂਦੇ ਹਾਂ। ਤੇ ਅਸੀਂ ਆਲ ਓਵਰ ਕੈਨੇਡਾ ਵਾਈਡ ਡਿਲੀਵਰੀ ਪ੍ਰੋਵਾਈਡ ਕਰਦੇ ਹਾਂ ਆਪਣੇ ਕਸਟਮਰ ਨੂੰ, ਕਿਤੇ ਵੀ ਉਹ ਤੁਸੀਂ ਸੀ, ਚਾਹੇ ਮੈਨੀਟੋਬਾ ਦੇ ਵਿੱਚ ਹੋ, ਸਕੈਚੁਨੋ, ਪ੍ਰਿੰਸ ਐਡਵਰਟ ਹੋ, ਨੋਵਾ ਸਕੋਸ਼ੀਆ ਹੋ, ਬ੍ਰਿਟਿਸ਼ ਕੋਲੰਬੀਆ ਹੋ, ਸੋ ਐਨੀਵੇਅਰ ਇਨ ਕੈਨੇਡਾ ਦੇ ਵਿੱਚ ਤੁਸੀਂ ਲੋਕੇਟ ਕਰਦੇ ਹੋ ਤੇ ਅਸੀਂ ਆਪਣੇ ਸੋਫਿਆਂ ਦੀ ਜਿਹੜੀ ਕਿ ਡਿਲੀਵਰੀ ਆਪਣੇ ਕਸਟਮਰਸ ਨੂੰ ਉਹਨਾਂ ਦੇ ਘਰ ਦੇ ਵਿੱਚ ਪਹੁੰਚਾਉਂਦੇ ਹੋ। ਤੁਸੀਂ ਨੰਬਰ ਨੋਟ ਕਰ ਲਓ ਜੀ ਫਿਰ ਤੋਂ ਹੀ, 905-799-8870, 905-799-8877 ਤੇ ਕਾਲ ਕਰਕੇ ਹੋਰ ਵੀ ਕੋਈ ਇਨਫੋਰਮੇਸ਼ਨ ਪ੍ਰਾਪਤ ਕਰ ਸਕਦੇ ਹੋ ਤੇ ਸਾਨੂੰ ਇਸ ਨੰਬਰ ਤੇ ਆਰਡਰ ਵੀ ਆਪਣਾ ਪਲੇਸ ਕਰਵਾ ਸਕਦੇ ਹੋ। ਅਗਰ ਕਿਸੇ ਨੂੰ ਕੋਈ ਆਪਣਾ ਆਰਡਰ ਆਨਲਾਈਨ ਪਲੇਸ ਕਰਵਾਉਣਾ ਹੈ ਜਾਂ ਓਨ ਫੋਨ ਤੇ ਆਰਡਰ ਪਲੇਸ ਕਰਨਾ, ਅਸੀਂ ਉਹ ਵੀ ਰਿਸੀਵ ਕਰਦੇ ਹਾਂ ਜੀ। ਤੇ ਸਾਡੀ ਲੋਕੇਸ਼ਨ ਨੋਟ ਕਰ ਲਓ ਜੀ, 8550 ਟੋਰਬਨ ਰੋਡ, ਯੂਨਿਟ ਨੰਬਰ 1, 8550 ਟੋਰਬਨ ਰੋਡ, ਯੂਨਿਟ ਨੰਬਰ 1, ਬ੍ਰੈਂਪਟਨ, ਨੀਅਰ ਟੋਰਬ੍ਰਮ ਐਂਡ ਕਲਾਰਕ ਇੰਟਰਸੈਕਸ਼ਨ ਦੀ ਹੈ ਜੀ। ਤੇ ਸੋਫਾ ਸਟੂਡੀਓ .ca ਸਾਡੀ ਵੈਬਸਾਈਟ ਹੈ ਜੀ, ਉੱਥੇ ਵਿਜਿਟ ਕਰਕੇ ਤੁਸੀਂ ਹੋਰ ਵੀ ਮਾਡਲ ਵਗੈਰਾ ਆਪਣੇ ਡਿਜ਼ਾਈਨ ਦੇ ਸੋਫੇ ਨੂੰ ਚੈੱਕ ਕਰ ਸਕਦੇ ਹੋ। ਐਲ ਸ਼ੇਪ, ਯੂ ਸ਼ੇਪ, ਸੈਕਸ਼ਨਲ, ਕਿਸੇ ਵੀ ਟਾਈਪ ਦਾ ਸੋਫਾ ਤੁਹਾਨੂੰ ਪਸੰਦ ਆਵੇ ਤੁਸੀਂ ਆਨਲਾਈਨ ਡਿਲੀਵਰੀ ਕਰਵਾ ਸਕਦੇ ਹੋ ਜੀ। ਥੈਂਕ ਯੂ ਜੀ। ਨੰਬਰ ਫਿਰ ਤੋਂ ਨੋਟ ਕਰ ਲਓ ਜੀ, 905-799-8870, 905-799-8877। ਥੈਂਕ ਯੂ ਜੀ।
ਥੈਂਕ ਯੂ ਸੋ ਮਚ ਸਿਮਰਨ ਜੀ, ਜੁਨੇ ਕੇ ਹਮਾਰੇ ਸਾਥ, ਬਹੁਤ ਬਹੁਤ ਸ਼ੁਕਰੀਆ ਆਪਕਾ
ਜੀ।
ਸਿਮਰਨ ਜੀ ਜੁੜੇ ਹੋਏ ਤੇ ਹਮਾਰੇ ਸਾਥ ਸੋਫਾ ਸਟੂਡੀਓ ਸੇ, ਐਂਡ ਬਾਤਚੀਤ ਕਾ ਸਿਲਸਿਲਾ ਔਰ ਵੀ ਆਗੇ ਬੜਾਂਗੇ, ਕੁਝ ਔਰ ਅਪਡੇਟ ਆਪ ਤੱਕ ਜ਼ਰੂਰ ਸ਼ੇਅਰ ਕਰੇਂਗੇ, ਲੇਕਿਨ ਇੱਕ ਬਹੁਤ ਜੁੜੀ ਸੀ ਰਿਕਾਰਡ ਬ੍ਰੇਕ ਕੇ ਬਾਅਦ, ਬਹੁਤ ਜੁੜੀ ਸੀ ਰਿਕਾਰਡ ਬ੍ਰੇਕ ਲੇਂਗੇ, ਫਿਰ ਖਬਰ ਕਾ ਸਿਲਸਿਲਾ ਆਗੇ ਬੜਾਂਗੇ। ਕੀਪ ਲਿਸਨਿੰਗ ਟੂ ਰੇਡੀਓ ਵਾਇਸ ਸਾਲਵੇਸ਼ਨ ਪਲਸ ਪ੍ਰਾਈਮ ਟਾਈਮ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਇਸ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਿਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ, ਫੋਨ 416-994-8989, 416-994-8989, ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI ਬੈਂਕ .ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
ਓਏ, ਇੱਕ ਬਲੌਕਬਸਟਰ ਪਲਾਨ ਬਣਾਈਏ। ਪੂਰੀ ਮਸਤੀ, ਮਜ਼ੇ, ਨੱਚਣਾ ਗਾਉਣਾ ਹੋ ਜਾਏ।
ਇਹ ਤਾਂ ਤਿਆਰ ਨੇ ਦਿਲਜੀਤ ਦੇ ਨਾਲ ਪ੍ਰੋਪਰ ਪਟੋਲਾ ਪਾਰਟੀ ਕਰਨ ਦੇ ਲਈ। ਤੁਸੀਂ ਵੀ ਖਿੱਚ ਲਓ ਤਿਆਰੀ। ਰੋਜਰਸ ਮੋਬਾਈਲ ਕਸਟਮਰ ਬਣੋ, ਫਿਰ ਫਾਰਮ ਭਰ ਕੇ 13 ਜੁਲਾਈ ਨੂੰ ਰੋਜਰਸ ਸੈਂਟਰ ਤੇ ਹੋ ਰਹੇ ਦਿਲਜੀਤ ਦੋਸਾਂਝ ਦੇ ਕਾਨਸਰਟ ਦੀਆਂ 2 ਟਿਕਟਾਂ ਜਿੱਤਣ ਦਾ ਮੌਕਾ ਪਾਓ। ਉਡੀਕਣ ਦੀ ਲੋੜ ਨਹੀਂ, ਹੁਣੇ ਸਵਿਚ ਕਰੋ। ਕੋਈ ਖਰੀਦ ਜ਼ਰੂਰੀ ਨਹੀਂ। ਪੂਰੇ ਨਿਯਮਾਂ ਲਈ ਰੋਜਰਸ ਗਿਵ ਅਵੇ / ਦਿਲਜੀਤ ਤੇ ਜਾਓ।
ਮੇਰਾ ਮਿਸ਼ਨ ਹੈ UNTEC ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਗੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਗੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ elgomau.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
सुनो 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 करांदे हो मल को अगर तुसी ब्रैम्पटन दे वार्ड 1 3 4 5 या 7 दे विच रहंदे हो और तुहाडे कोल 1 तो 4 रेंटल यूनिट ने ते फेर तुहानू अपने कार दा लाइसेंस लेना पेगा एक कदम तुहाडी सुरक्षा और क्वालिटी हाउसिंग वास्ते चकिया जा रहा है तमाम करांदे मालिक अगर तुसी अपने रेजिडेंशियल लाइसेंस वास्ते 3 जून तक अप्लाई करदे हो ते तुहानू तुहाडी कंप्लीट फी उत्ते छूट भी मिलेगी और तुहानू फी एग्जम्पशन वास्ते कंसीडर भी कीता जा सकदा है तमाम समझदार कार वालेओ ए तुहाडा आखरी चांस है ज्यादा जानकारी वास्ते विजिट करो brampton.ca/rrl
ओए एक ब्लॉकबस्टर प्लान बनाइए पूरी मस्ती मजे नचना गाना हो जाए
ਇਹ ਤਾਂ ਤਿਆਰ ਨੇ ਦਿਲਜੀਤ ਦੇ ਨਾਲ ਪ੍ਰੋਪਰ ਪਟੋਲਾ ਪਾਰਟੀ ਕਰਨ ਦੇ ਲਈ ਤੁਸੀਂ ਵੀ ਖਿੱਚ ਲਓ ਤਿਆਰੀ ਰੋਜਸ ਮੋਬਾਈਲ ਕਸਟਮਰ ਬਣੋ ਫਿਰ ਫਾਰਮ ਭਰ ਕੇ 13 ਜੁਲਾਈ ਨੂੰ ਰੋਜਸ ਸੈਂਟਰ ਤੇ ਹੋ ਰਹੇ ਦਿਲਜੀਤ ਦੁਸਾਂਝ ਦੇ ਕਾਨਸਰਟ ਦੀਆਂ 2 ਟਿਕਟਾਂ ਜਿੱਤਣ ਦਾ ਮੌਕਾ ਪਾਓ ਉਡੀਕਣ ਦੀ ਲੋੜ ਨਹੀਂ ਹੁਣੇ ਸਵਿਚ ਕਰੋ ਕੋਈ ਖਰੀਦ ਜ਼ਰੂਰੀ ਨਹੀਂ ਪੂਰੇ ਨਿਯਮਾਂ ਲਈ ਰੋਜਸ ਗਿਵ ਅਵੇ ਸਲੈਸ਼ ਦਿਲਜੀਤ ਤੇ ਜਾਓ
ਕੈਨੇਡਾ ਡੇ ਦਾ ਜਸ਼ਨ ਮਨਾਓ ਬ੍ਰੈਂਪਟਨ ਦੇ ਵਿੱਚ ਅਤੇ ਇੱਕ ਵੱਡੇ ਇਨਫਲੇਟਿਵ ਜ਼ੋਨ ਵਿੱਚ ਕਰੋ ਉਛਲ-ਕੁੱਦ ਅਤੇ ਇੰਜੋਏ ਕਰੋ ਫੈਮਿਲੀ ਫ੍ਰੈਂਡਲੀ ਐਕਟੀਵਿਟੀ ਤੇ ਫ੍ਰੀ ਕਨਸਰਟ ਹੋਸਟਡ ਬਾਏ ਜੈਸੀ ਜੋਨ ਅਤੇ ਇੱਥੇ ਆ ਰਹੇ ਨੇ ਪੰਜਾਬੀ ਹਿਪ-ਹੌਪ ਆਰਟਿਸਟ 21 ਅਤੇ ਇੰਟਰਨੈਸ਼ਨਲ ਸ੍ਰੀਲੰਕਨ ਰੈਪਰ MIA ਆਖਿਰ ਵਿੱਚ ਇੰਜੋਏ ਕਰੋ ਰਾਤ ਨੂੰ ਇੱਕ ਵੱਡਾ ਫਾਇਰਵਰਕ ਜੋ ਕਿ ਟਿਮ ਹੋਟਨ ਦੁਆਰਾ ਆਰਗੇਨਾਈਜ਼ ਕੀਤਾ ਜਾਵੇਗਾ ਵਧੇਰੇ ਜਾਣਕਾਰੀ ਲਈ ਅੱਜ ਹੀ ਵਿਜ਼ਿਟ ਕਰੋ brampton.ca/CanadaDay
ਜੇ ਸਟਾਈਲਿਸ਼ ਇਨਫਿਨਿਟੀ ਗੱਡੀ ਵੇਖ ਰਹੇ ਹੋ ਨਵੀਂ ਜਾਂ ਪੁਰਾਣੀ ਕਾਰ ਜਾਂ SUV ਤੇ ਵਾਈ ਮੀਡੀਆ ਤੁਹਾਨੂੰ ਬੈਸਟ ਡੀਲਸ ਲੈ ਕੇ ਦੇਗਾ ਬੈਸਟ ਡੀਲਸ ਵਾਸਤੇ ਵਾਈ ਮੀਡੀਆ ਦਾ ਨੰਬਰ ਮਿਲਾਓ 416-475-5000
ਸਬਜ਼ੀ ਮੰਡੀ ਦੀ ਨਵੀਂ ਲੋਕੇਸ਼ਨ ਜੋ ਕਿ ਹੈ ਐਟ ਬਾਰਡਰ ਆਫ ਕੈਲਡਨ ਐਂਡ ਬ੍ਰੈਂਪਟਨ ਮੇਜਰ ਇੰਟਰਸੈਕਸ਼ਨ ਮੇਫੀਲਡ ਐਂਡ ਗੋਲਵੇ ਰੋਡ ਤੇ ਤੁਹਾਡੀ ਸਾਰੀ ਗ੍ਰੋਸਰੀ ਨੀਡਸ ਜਿਵੇਂ ਕਿ ਫਰੈਸ਼ ਫਰੂਟਸ ਵੈਜੀਟੇਬਲ ਸਵੀਟਸ ਮੀਟ ਐਂਡ ਟੇਕ ਆਊਟ ਸਭ ਇੱਕੋ ਜਗ੍ਹਾ ਦੇ ਅੰਦਰ ਰੀਜ਼ਨੇਬਲ ਰੇਟ ਤੇ ਗ੍ਰੋਸਰੀ ਕਰਨ ਲਈ ਜ਼ਰੂਰ ਵਿਜ਼ਿਟ ਕਰੋ ਸਬਜ਼ੀ ਮੰਡੀ ਕੈਸ਼ ਐਂਡ ਕੈਰੀ ਸਬਜ਼ੀ ਮੰਡੀ ਮੇਫੀਲਡ ਐਂਡ ਗੋਲਵੇ ਮੇਜਰ ਇੰਟਰਸੈਕਸ਼ਨ ਤੇ 6465 ਮੇਫੀਲਡ ਰੋਡ ਬ੍ਰੈਂਪਟਨ Call karo 905-913-0000. That is 905-913-0000.
Go wild! Break your lion's safari.
Imagine over 1,000 exotic birds and animals roaming wild. Come face to face with lions and nature's most amazing creatures, all closer than you'd ever imagined. African Lion Safari, Canada's original safari adventure.
African Lion Safari.
Celebrating 55 wild years. Book your adventure today at lionsafari.com.
आपके घर की खूबसूरती है इनके पास मायरॉन टाइल एंड स्टोन लेटेस्ट स्टाइल्स एंड बैक स्प्लैश के लिए कस्टम वैनिटीज काउंटर टॉप्स लार्ज इटालियन पोर्सिलेन स्लैब्स मॉडर्न फॉसेट्स की हो बात मायरॉन टाइल एंड स्टोन इनके सारे प्रोडक्ट्स हैं हाई क्वालिटी मेनली यूरोपियन पर्सनलाइज्ड डिजाइंस कॉम्पिटिटिव प्राइसिंग आज ही कीजिए कॉल मायरॉन टाइल एंड स्टोन 905-608-9047 और विजिट 403 Dundas in Mississauga 3345 Lade Road Unit 4 Mississauga 905-608-9047 Build your dream with Myron Thailand Stone
Introduce current the all new 2024 Ford Mustang Street Selected Tractor. The all new Mustang lineup provides karti hai responsive and athletic handling at all speeds. Right now, aap lease kara sakte hain the 2024 Mustang EcoBoost Fastback for $249 bi-weekly at 4.99% APR for 48 months with a down payment of $2,500. Visit Kalijaya for Toronto area Ford dealer today ya fir fortoronto.ca for more details. TO Live in Small World Music presents the legendary musical trio Shankar Hassan Loy live in concert. Join us at Meridian Hall in Toronto on July 20th and experience Kijiye, an unforgettable evening with India's most successful and popular musical trio. Shankar Hassan Loy ne compose kiye hain over 50 soundtracks in multiple languages, jaise ki और
मितवा कहे धड़कने तुझसे क्या मितवा ये खुद से सुना.
Don't miss this opportunity to see Shankar Hassan Loy live in Toronto featuring the unique blend of Indian classical rock and electronica fusion music. Shankar Hassan Loy live in concert at Meridian Hall, Toronto on Saturday, July 20th, 7 p.m. onwards. Get your tickets now at tolive.com.
फ्रेश तंदूरी वेज नॉन वेज LLBO ते ताजा लजीज खाने दा लुत्फ उठाओ हफ्ते दे सत्तो दिन खुले ने 24 आवर्स डेली हुन सर्व कर देने तो अनु दो लोकेशन तो क्वीन स्ट्रीट एंड कैनेडी दी इंटरसेक्शन ते कॉल करो 905-874-0111 अते सेकंड लोकेशन है ब्रेमली एंड बवेर दी इंटरसेक्शन ते कॉल कर सकते हो 905-792-1711 ते
रात नु सेलिब्रेशन करनी है बर्थडे एनिवर्सरी ता अज ही पहुंचो फ्रेश तंदूरी ते तुहानु इत्थे फ्रेशली बेक्ड केक्स भी मिलेंगे अते अमेजिंग वैरायटी है खाने अते ड्रिंक्स दी हुन एंजॉय करो फ्रेश तंदूरी 24 घंटे 7 दिन
जायकेदार लजीजदार खाओ फ्रेश तंदूरी ते आओ खाना लजीज हर दिल अजीज.
Ciao, I'm Dominic Primucci with a Pizza Nova Insider's tip. For a tastier pizza, order it well done. It just tastes better. So come on, think Italian and taste the difference.
Oh, Pizza Nova, pick up the phone and get a shout. 439-444-PIZZA-NOVA.
क्या आपका घर धीरे धीरे बनता जा रहा है एक स्टोरेज यूनिट अनयूज्ड वेडिंग गिफ्ट्स के लिए? क्या आप रन आउट हो चुके हैं ऑफ स्पेस अपने अंकल के इम्प्रेसिव बॉलीवुड सीडी कलेक्शन की वजह से, या फिर आपके पास सिर्फ एक ही हफ्ता है टू क्लियर आउट योर गेस्ट रूम? देन लुक नो फर्दर. कन्वीनियंटली लोकेटेड एट 125 आर एन साइड रोड ऑन हर इंटारियो बॉल्टर स्टोरेज, आप सभी को ऑफर करें प्रीमियम अमेनिटीज जैसे कि इंडोर क्लाइमेट कंट्रोल्ड यूनिट, स्टेट ऑफ द आर्ट सिक्योरिटी एंड 24/7 एक्सेस. प्लस डोर टू डोर सर्विस आपकी हेल्प करेंगे मूविंग योर आइटम्स फॉर यू एंड स्टोरिंग देम अंटिल आप रेडी है टू हैव देम डिलीवर्ड बैक. बुक कर लीजिए अपनी यूनिट्स उनके स्टेट ऑफ द आर्ट फैसिलिटी पे. लोकेटेड है 125 आर्नसाइड ड्राइव इन ब्रैम्पटन. मेक द स्पेस यू नीड प्लस एंजॉय करें फर्स्ट 4 वीक्स फ्री. विजिट कर लीजिए voltra.ca, दैट इज voltra.ca टू लर्न मोर डिटेल्स. दैट इज voltra.ca.
किया ऑफ ब्रैम्पटन ओंटारियो के नंबर वन कार स्टोर से पाइए किया की कोई भी गाड़ी सबसे बेस्ट प्राइस पे. साथ ही साथ किया ऑफ ब्रैम्पटन पेश करते हैं नई इलेक्ट्रिक कार्स किया EV6 एंड नीरो EV. हम हैं नंबर वन इन कस्टमर सर्विस एंड द मोस्ट अफोर्डेबल प्राइसेस और पाइए बम्पर टू बम्पर वारंटी. किया ऑफ ब्रैम्पटन पे हम बोलते हैं आपकी जुबान, चाहे वो हिंदी हो, पंजाबी हो या हो उर्दू. बेस्ट डील्स के लिए आज ही जाइए किया ऑफ ब्रैम्पटन, लोकेटेड इन ब्रैम्पटन ऑटो मॉल, 85 कैनम क्रेसेंट, ब्रैम्पटन. 905-457-8410, दैट्स 905-457-8410. या विजिट कीजिए किया ऑफ ब्रैम्पटन .ca पर. किया ऑफ ब्रैम्पटन, द फ्यूचर इज इलेक्ट्रिक.
Hello, Toronto. We are coming to your city to perform at the Roy Thompson Hall on the 29th of June. This concert will have some of your favorite songs and some new ones that we're going to debut for the first time on this tour. So don't miss this. 29th of June, Salim Suleiman live at Roy Thompson Hall. Go get your tickets.
Media sponsor, Y Media.
The biggest South Asian media group, Y Media.
You can listen to the headlines anywhere. But we bring you the story behind the headlines by Group Editor and CEO Yudhir Jaswal. Only on South Asian Pulse. Call Yudhir Jaswal 647-272-8182 or visit SouthAsianDaily.com. South Asian
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ। ਸਾਡੇ ਕਾਲਰਸ ਇੰਤਜ਼ਾਰ ਕਰ ਰਹੇ ਨੇ ਕਾਫੀ, ਸੋ ਉਹਨਾਂ ਨੂੰ ਅਸੀਂ ਆਨ ਦੇਅਰ ਜਿਹੜਾ ਯੂ ਕਰਨ ਜਾ ਰਹੇ ਹੈਗੇ ਆ ਜੀ। ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਵਿਰਕ ਸਾਹਿਬ, ਤੁਸੀਂ ਆਪਣੀ ਗੱਲ ਮੁਕੰਮਲ ਕਰ ਲਓ, ਫਿਰ ਇਕਬਾਲ ਸਾਹਿਬ ਦੀ ਕਾਲ ਹੈਗੀ ਹੈ ਔਰ ਫਿਰ ਬਾਕੀ ਕਾਲਰਸ ਵੱਲ ਵੀ ਵਧਣਾ। ਜੀ ਜੀ ਸਰ,
ਯੁੱਧਵੀਰ ਜੀ, ਮੇਰੇ ਤੋਂ ਕਈ ਸਵਾਲ ਪੁੱਛਿਆ ਸੀ ਭਰਾ ਨੇ,
ਉਹ ਕਹਿ ਰਹੇ ਸੀਗੇ ਕਿ ਤੁਸੀਂ ਕਹਿ ਰਹੇ ਸੀਗੇ ਕਿ ਜੀ ਸਰਬਜੀਤ ਸਿੰਘ ਖਾਲਸਾ ਔਰ ਅੰਮ੍ਰਿਤਪਾਲ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਜਾਏਗੀ, ਤੇ ਜਗਰਾਜ ਸਿੰਘ ਜੀ ਕਹਿੰਦੇ ਸੀ ਕਿ ਉਹ ਤਾਂ ਜਿੱਤ ਗਏ ਨੇ।
ਠੀਕ ਹੈ, ਮੇਰਾ ਕੈਲਕੂਲੇਸ਼ਨ ਗਲਤ ਹੋ ਗਈ, ਮੈਂ ਕੋਈ ਰੱਬ ਤੇ ਨਹੀਂ ਹੈਗਾ, ਮੈਂ ਤਾਂ ਤੁਹਾਡੇ ਵਰਗਾ ਇਨਸਾਨ ਹੀ ਆ, ਮੇਰੀ ਕੈਲਕੂਲੇਸ਼ਨ ਗਲਤ ਹੋ ਗਈ। ਲੇਕਿਨ ਮੈਂ ਹੋਰ ਜਿਹੜੀਆਂ ਗੱਲਾਂ ਕਹੀਆਂ ਸੀ ਉਹ ਸਾਰੀਆਂ ਸਹੀ ਹੋ ਗਈਆਂ, ਬੀਜੇਪੀ ਪਾਰਟੀ ਜ਼ੀਰੋ ਆਏਗੀ, ਉਹ ਜ਼ੀਰੋ ਹੋ ਗਈ, ਤੇ ਫਿਰ ਜਿਹੜਾ ਐਗਜੈਕਟ ਪੋਲਾਂ ਦਾ ਰਿਜ਼ਲਟ ਸੀ, ਮੈਂ ਕਿਹਾ ਇਹ ਬਿਲਕੁਲ ਗਲਤ ਹੈ, ਐਗਜੈਕਟ ਪੋਲ ਗਲਤ ਰਿਜ਼ਲਟ ਦੇ ਰਹੇ ਨੇ, ਇਹਦੇ ਉਲਟ ਆਏਗਾ, ਪਬਲਿਕ ਬਿਲਕੁਲ ਹੋਰ ਤਰ੍ਹਾਂ, ਪਬਲਿਕ ਦਾ ਮੂਡ ਹੀ ਨਹੀਂ ਪੜ ਸਕਿਆ ਐਗਜੈਕਟ ਪੋਲ, ਤੇ ਨਾ ਕੋਈ ਜਰਨਲਿਸਟ ਤੇ ਨਾ ਕੋਈ ਹੋਰ, ਵੀ ਪਬਲਿਕ ਕਿਸ ਪਾਸੇ ਜਾ ਰਹੀ ਹੈ। ਔਰ ਉਹ ਗੱਲਾਂ ਸਹੀ ਹੋਈਆਂ ਯੁੱਧਵੀਰ ਜੀ, ਤੁਹਾਡੇ ਨਾਲ ਹੁੰਦੀਆਂ ਰਹੀਆਂ, ਲੇਕਿਨ ਉਹ ਮੈਂ ਉੱਥੇ ਮੇਰੀ ਕੈਲਕੂਲੇਸ਼ਨ ਹੋਰ ਸੀ, ਲੇਕਿਨ ਪਬਲਿਕ ਨੇ ਆਪਣੇ ਹਿਸਾਬ ਨਾਲ ਵੋਟ ਪਾਈ ਉੱਥੇ, ਔਰ ਪੰਜਾਬ ਦੇ ਵਿੱਚ ਖਾਸ ਕਰਕੇ ਯੁੱਧਵੀਰ ਜੀ ਪਬਲਿਕ ਨੇ ਐਤਕੀ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਈ, ਉਹਨੇ ਕੈਂਡੀਡੇਟਾਂ ਨੂੰ ਵੇਖ ਕੇ ਵੋਟ ਪਾਈ ਹੈ, ਪਾਰਟੀ ਨੂੰ ਕਿਸੇ ਨੂੰ ਉਹਨੇ ਅਹਿਮੀਅਤ ਨਹੀਂ ਦਿੱਤੀ, ਕੈਂਡੀਡੇਟਾਂ ਨੂੰ ਦਿੱਤੀ ਹੈ। ਇਹ ਬੜੀ ਵੱਡੀ ਚੇਂਜ ਹੈ ਪੰਜਾਬ ਦੀ ਪਬਲਿਕ ਦੇ ਵਿੱਚ ਇਸ ਵਾਰੀ ਆਈ, ਹੁਣ ਦੇਖੋ ਉਹ ਅਗਲੇ ਇਲੈਕਸ਼ਨ ਐਚ ਕੀ ਕਰਦੀ ਹੈ, ਲੇਕਿਨ ਐਤਕੀ ਉਹਨੇ ਪਾਰਟੀਆਂ ਨੂੰ ਵੇਖ ਕੇ ਵੋਟ ਨਹੀਂ ਪਾਈ, ਤੇ ਮੇਰੀ ਉੱਥੇ ਕੈਲਕੂਲੇਸ਼ਨ ਗਲਤ ਹੋ ਗਈ। ਮੈਂ ਕੋਈ ਰੱਬ ਤੇ ਨਹੀਂ, ਮੈਂ ਤੁਹਾਡੇ ਵਰਗਾ ਮਨੁੱਖੀ ਜੀਵ ਆ, ਗਲਤੀ ਹੋ ਸਕਦੀ ਹੈ, ਕੀ ਕਰ ਸਕਦੇ।
ਠੀਕ ਹੈ, ਠੀਕ ਹੈ ਸਰ, ਥੈਂਕ ਯੂ ਜੀ। ਹਾਂਜੀ ਹਾਂਜੀ, ਇਕਬਾਲ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ
ਜੀ। ਗੁਡ ਮਾਰਨਿੰਗ ਟੂ ਐਵਰੀਵਨ ਜੀ।
ਗੁਡ ਮਾਰਨਿੰਗ ਸਰ।
ਯੁਧੀਰ ਜੀ, ਇੱਕ ਤਾਂ ਕ੍ਰਿਕਟ ਤੇ ਜਿਵੇਂ ਛੋਟੀ ਮੋਟੀ ਆਪਣੀ ਵਿਚਾਰ ਦੇਣੇ ਹੈਗੇ ਆ, ਤੇ ਅੱਜ ਤੁਸੀਂ ਬੜੇ ਅਰਸੇ ਬਾਅਦ ਪਾਕਿਸਤਾਨ ਦੀ ਗੱਲ ਕੀਤੀ, ਮੈਂ ਵੀ ਤੁਹਾਨੂੰ ਪਤਾ ਲੱਗਣਾ ਕਰਾਂ, ਮੈਂ ਕਿਹਾ ਮੈਂ ਤੁਹਾਨੂੰ ਕਹਿ ਨਹੀਂ ਸੀ ਰਿਹਾ, ਕਿਉਂਕਿ ਕੋਈ ਇਤਨੀ ਅੱਛੀ ਖਬਰ ਹੈ ਕੋਈ ਜਿਹੜੀ ਤੁਸੀਂ ਸ਼ੇਅਰ ਕਰੋ, ਔਰ ਕੋਈ ਐਸੀ ਕੁਆਲਿਟੀ ਦੀ ਖਬਰ ਹੈ ਵੀ ਨਹੀਂ, ਖਬਰਾਂ ਵੀ ਹੋਣ ਜਿਹੜੀਆਂ ਸੁਣ ਕੇ ਵੀ ਔਰ ਕਰਕੇ ਸ਼ਰਮ ਆ ਜਾਂਦੀ ਹੈ ਕਿ ਯਾਰ ਇਹ ਕੰਮ ਕਿਹੜੇ ਕਿਹੜੇ ਕੰਮ ਤੇ ਕਿਹੜੇ, ਯਾਨੀ ਇਸ ਕੰਟਰੀ ਦੇ ਅੰਦਰ ਜਿਹੜਾ ਕੰਟਰੀ ਕਾਨਸਟੀਟਿਊਸ਼ਨ ਦਿੱਤਾ ਹੈ, ਜਾਂ ਚੱਲ ਤੱਕ ਹੋ ਨਹੀਂ ਰਿਹਾ ਕਾਨਸਟੀਟਿਊਸ਼ਨ ਨਾਲੋਂ, ਲੇਕਿਨ ਐਟਲੀਸਟ ਇੱਕ ਰਿਕਗਨਾਈਜ ਕੰਟਰੀ ਆਫ ਫਰੋਮ ਯੂਐਨ, ਔਰ ਅਗਰ ਉੱਥੇ ਐਸੇ ਐਸੇ ਕੰਮ ਹੋ ਰਹੇ ਨੇ ਕਿ ਜਿਹੜੇ ਮਤਲਬ ਉਹਨੂੰ ਡਿਸਕਸ ਕਰਨਾ ਹੀ ਬੰਦੇ ਨੂੰ ਸ਼ਰਮ ਆਉਂਦੀ ਹੈ। ਪਰ ਮੈਂ ਨਹੀਂ ਕ੍ਰਿਕਟ ਤੇ ਵੀਰ ਜੀ ਮੈਂ ਫਾਲੋ ਤੇ ਮੈਂ ਕਰਦਾ, ਲੇਕਿਨ ਬਹੁਤ ਅਰਸੇ ਦਾ ਮੈਂ ਪੂਰੇ ਪੂਰੇ ਮੈਚ ਦੇਖਣਾ ਛੋੜ ਦਿੱਤੇ ਸਨ। ਕੱਲ ਮੈਂ ਜਿਹੜਾ ਮੈਚ ਦੇਖਿਆ ਰਾਤੀ, ਮੈਂ ਤਾਂ ਖੈਰ ਸਫਲ ਲੱਗਾ ਸੀ, ਲੇਕਿਨ ਬਟ ਮੇਰਾ ਇੰਟਰਸਟ ਇਹ ਸੀ ਯਾਰ ਕਿ ਮੈਂ ਬਿਕਾਜ਼ ਆਈ ਵਾਸ ਮੈਂ ਇੱਕ ਆਸਟ੍ਰੇਲੀਆ ਨੂੰ ਸਪੋਰਟ ਕਰ ਰਿਹਾ ਸੀ, ਤੇ ਮੇਰਾ ਸੀ ਯਾਰ ਕਿ ਅਗਰ ਅੱਜ ਅਗਰ ਫਲੈਕਸ ਟੂਰ ਅਫਗਾਨਿਸਤਾਨ ਹਾਰਦੀ ਹੈ ਤਾਂ ਆਸਟ੍ਰੇਲੀਆ ਥਰੂ ਹੋ ਜਾਏਗੀ। ਬਟ ਤੁਸੀਂ ਕ੍ਰਿਕਟ ਤੇ ਜੋ ਵੀ ਹੋਇਆ, ਅੱਛੀ ਗੇਮ ਹੋਈ, ਬੋਲਿੰਗ ਅੱਛੀ ਹੋਈ, ਜੋ ਵੀ ਹੋਇਆ, ਤੁਸੀਂ ਇੱਕ ਜੈਸਚਰ ਦੇਖਿਆ ਹੋਣਾ ਜਿਸ ਟਾਈਮ ਆਖਰੀ ਦੋ ਓਵਰ ਰਹਿੰਦੇ ਸਨ ਔਰ ਬਾਰਿਸ਼ ਆ ਗਈ, ਤੇ ਜਿਹੜਾ ਉਹਨਾਂ ਦਾ ਕੋਚ ਹੈ ਅਫਗਾਨਿਸਤਾਨ ਦਾ, ਇੰਗਲੈਂਡ ਦਾ ਫਾਰਮਰ ਪਲੇਅਰ ਹੈ ਜੋਨਾਥਨ ਟ੍ਰੌਟ, ਉਹਨੇ ਸਿਗਨਲ ਕੀਤਾ ਕਿ ਬਾਰਿਸ਼ ਆ ਗਈ ਪਈ ਹੈ, ਤੇ ਤੁਸੀਂ ਦੇਖਿਆ ਸਲਿਪ ਦੇ ਅੰਦਰ ਉਹਨਾਂ ਦਾ, ਮੈਨੂੰ ਉਸ ਬੰਦੇ ਦਾ ਨਾਂ ਨਹੀਂ ਯਾਦ ਹੋਇਆ, ਖਿਲਾੜੀ ਦਾ ਜਿਹੜਾ ਖੜਾ ਸੀ ਜ਼ਰਦਾਰ ਗਿਆ, ਉਹਨੇ ਆਪਣਾ ਐਮਸਟ੍ਰਿੰਗ ਫੜ ਕੇ ਤੇ ਲੇਟ ਗਿਆ ਉੱਤੇ। ਸ਼ਾਇਦ ਦੇਖਿਆ ਹੋਣਾ ਤੁਸੀਂ, ਸ਼ਾਇਦ ਮਿਸ ਨਾ ਕੀਤਾ ਹੋਵੇ ਪੁਆਇੰਟ,
ਬਿਲਕੁਲ ਸਭ ਨੇ ਦੇਖਿਆ ਜੀ, ਸਭ ਨੇ ਦੇਖਿਆ,
ਸਭ ਨੇ ਦੇਖਿਆ, ਔਰ ਈਵਨ ਕਮੈਂਟੇਟਰ ਵੀ ਮਜ਼ਾਕ ਉਡਾਉਂਦੇ ਪਏ ਸਨ, ਔਰ ਈਵਨ ਮੈਨੂੰ ਰਾਸ਼ਿਦ ਖਾਨ ਦਾ ਜਸਟਰ ਅੱਛਾ ਲੱਗਾ, ਉਹਨੇ ਬੜਾ ਗੁੱਸਾ ਕੀਤਾ ਉਸ ਤੇ, ਯਾਰ ਇੱਕ ਹੀ ਡਰਾਮਾਬਾਜ਼ੀ ਕਰ ਰਹੇ ਤੂੰ। ਆਈ ਮੀਨ ਮੇਰਾ ਅੰਦਾਜ਼ਾ ਇਹ ਹੈ ਕਿ ਇਹ ਮੈਨੂੰ ਉਹ ਚੀਜ਼ ਬਿਲਕੁਲ ਅੱਛੀ ਨਹੀਂ ਲੱਗੀ ਯਾਰ, ਕਿ ਜੈਂਟਲਮੈਨ ਗੇਮ ਹੁੰਦੀ ਸੀ ਕਿਸੇ ਦੌੜ ਦੇ ਅੰਦਰ, ਔਰ ਹੁਣ ਉਸ ਗੇਮ ਦੇ ਅੰਦਰ ਕੈਸੀ ਕੈਸੀ ਫਜ਼ੂਲ ਚੀਜ਼ਾਂ ਆ ਗਈਆਂ, ਕਿ ਸਿਰਫ ਇਹ ਕਿ ਕਿਉਂਕਿ ਉਸ ਟਾਈਮ ਉਹ ਡਕ ਲੂਜ਼ ਸਿਸਟਮ ਦੋ ਰਨ ਉੱਤੇ ਸਨ, ਯਾਨੀ ਉਸ ਟਾਈਮ ਜਿੱਤਾ ਪਿਆ ਸੀ ਅਫਗਾਨਿਸਤਾਨ ਅਗਰ ਬਾਰਿਸ਼ ਹੋ ਜਾਂਦੀ ਤੇ ਉਸ ਬੰਦੇ ਨੇ ਕੀ, ਔਰ ਫਿਰ ਉਸ ਉਹਨਾਂ ਕਮੈਂਟੇਟਰਾਂ ਨੇ ਗੱਲਾਂ ਗੱਲਾਂ ਵਿੱਚ ਕਿਸ ਕਿਸ ਤਰ੍ਹਾਂ ਦੀਆਂ ਇੱਕ ਕਿਸਮ ਦੀ ਉਹਨਾਂ ਨੂੰ ਹਮਿਲੇਟ ਤੇ ਨਹੀਂ ਕਹਾਂਗਾ, ਖੈਰ ਮਜ਼ਾਕ ਤੇ ਵਾਸੀ ਉਡਾਉਣੀ ਚਾਹੀਦੀ ਹੈ ਉਸਦੀ, ਔਰ ਉਹਨੂੰ ਬੇਇੱਜ਼ਤ ਵੀ ਕਰਨਾ ਚਾਹੀਦਾ ਕਿ ਯਾਰ ਇਤਨੀ ਲੋਅ ਮੈਂਟੈਲਿਟੀ, ਯਾਰ ਤੁਸੀਂ ਇੰਟਰਨੈਸ਼ਨਲ ਲੈਵਲ ਦੀ ਗੇਮ ਖੇਡਦੇ ਹੋ ਔਰ ਇਸ ਤਰ੍ਹਾਂ ਦੀ ਹਰਕਤਾਂ ਤੁਸੀਂ ਕਰ ਰਹੇ ਹੋ ਸੈਮੀਫਾਈਨਲ ਨੇ ਪਹੁੰਚਣ ਵਾਸਤੇ, ਇਸ ਤੋਂ ਬਿਹਤਰ ਹੈ ਕਿ ਗੇਮ ਖੇਡ ਕੇ ਹਾਰ ਜਾਓ ਨਾ ਪਹੁੰਚੋ। ਐਨੀ ਹਾਓ ਇਹ ਤਾਂ ਸਰ ਮੇਰਾ ਗੇਮ ਤੋਂ ਹਟ ਕੇ ਥੋੜਾ ਜਿਹਾ ਵਿਚਾਰ ਸੀ ਐਂਡ ਵਿਚ ਵਿਚ ਡਿਡ ਨਾਟ ਗਿਵ ਅ ਗੁੱਡ ਯੂ ਨੋ ਕਾਇੰਡ ਆਫ ਅ ਸੀਨ ਟੂ ਦੀ ਟੂ ਦਾ ਗੇਮ ਅਜੇ ਮਨਸੂਰ ਚੀਮਾ ਸਾਹਿਬ ਆਏ ਸਨ ਮੈਂ ਉਹਨਾਂ ਦੇ ਜਜ਼ਬਾਤ ਦਾ ਇੰਤਜ਼ਾਮ ਕਰਦਾ ਪਤਾ ਨਹੀਂ ਹੁਣ ਇਸ ਟਾਈਮ ਸੁਣ ਰਹੇ ਜਾਂ ਨਹੀਂ ਸੁਣ ਰਹੇ ਐਂਡ ਉਹਨਾਂ ਦੀ ਕਮਿਊਨਿਟੀ ਨਾਲ ਜਿਸ ਤਰ੍ਹਾਂ ਵੀ ਇੱਕ ਚੀਜ਼ ਹੋ ਰਹੀ ਹੈ ਆਫਕੋਰਸ ਸਾਨੂੰ ਸ਼ਰਮਿੰਦਗੀ ਵੀ ਆਉਂਦੀ ਹੈ ਔਰ ਸ਼ਰਮ ਆਉਂਦੀ ਹੈ ਉਹਨਾਂ ਚੀਜ਼ਾਂ ਤੇ ਗਲਤ ਕਰਦਿਆਂ ਹੋਇਆ ਔਰ ਬਜਾਏ ਇਸ ਨੇ ਕਿ ਇਹ ਚੀਜ਼ਾਂ ਰੋਕਣ ਇਹ ਚੀਜ਼ਾਂ ਵਧਦੀਆਂ ਜਾ ਰਹੀਆਂ ਤੁਸੀਂ ਫਿਰ ਇੱਕ ਥੋੜਾ ਜਿਹਾ ਕੰਪੈਰੀਜ਼ਨ ਕੀਤਾ ਯੁਧਵੀਰ ਜੀ ਕਿ ਤੁਸੀਂ ਕਿਹਾ ਕਿ ਇੰਡੀਆ ਆਪਣਾ ਅਮਰੀਕਾ ਦੇ ਅੰਦਰ ਵੀ ਹਾਲਾਤ ਹਨ ਕੈਨੇਡਾ ਦੇ ਅੰਦਰ ਵੀ ਹਾਲਾਤ ਹਨ ਸ਼ਾਇਦ ਪਾਕਿਸਤਾਨ ਦੇ ਅੰਦਰ ਵੀ ਹਾਲਾਤ ਹਨ ਥੋੜਾ ਲੀਡਰਸ਼ਿਪ ਦੀ ਰਸਾ ਸਾਨੂੰ ਥੋੜਾ ਕਿਹਾ ਸੀ ਪੁਆਇੰਟ ਇਨ ਅ ਜਨਰਲ ਵਿਊ ਬਟ ਆਫਕੋਰਸ ਤੁਹਾਡਾ ਨੌਲੇਜ ਸਾਡੇ ਨਾਲ ਬਹੁਤ ਜ਼ਿਆਦਾ ਹੈ ਸਰ ਪਾਕਿਸਤਾਨ ਅਤੇ ਇਹਨਾਂ ਕੰਟਰੀਆਂ ਨਾਲ ਕਿਸੇ ਸੂਰਤ ਕੋ ਮੁਕਾਬਲਾ ਹੀ ਨਹੀਂ ਸਾਰੇ ਕੰਟਰੀ ਕਿਸੇ ਵੀ ਸੂਰਤ ਕਿਸੇ ਵੀ ਲਿਹਾਜ਼ ਨਾਲ ਕਾਨਸਟੀਟਿਊਸ਼ਨ ਦੇ ਅੰਦਰ ਚੱਲ ਰਹੇ ਅਮਰੀਕਾ ਦੇ ਅੰਦਰ ਤਾਂ ਬਹੁਤ ਸਾਰੇ ਪਾਵਰ ਹਬਸ ਹਨ ਉੱਥੇ ਤੇ ਕੋਈ ਇੱਕ ਪਾਵਰ ਹੈਬ ਵੀ ਅਬ ਹੈ ਵੀ ਨਹੀਂ ਹੈ ਈਵਨ ਸਾਡੇ ਕੈਨੇਡਾ ਦੇ ਅੰਦਰ ਠੀਕ ਹੈ ਸਾਡੇ ਬਹੁਤ ਸਾਰੇ ਪ੍ਰੋਬਲਮ ਆ ਚੁੱਕੇ ਨੇ ਪਿਛਲੇ 8-10 ਸਾਲ ਦੇ ਅੰਦਰ ਬਟ ਈਵਨ ਦੈਨ ਚਲੋ ਇੱਕ ਕਾਨਸਟੀਟਿਊਸ਼ਨਲ ਫਰੇਮ ਵਰਕ ਹੈ ਉਸ ਕਾਨਸਟੀਟਿਊਸ਼ਨਲ ਫਰੇਮ ਵਰਕ ਦੇ ਅੰਦਰ ਐਮਪੀਜ਼ ਵੀ ਕਿਸੇ ਹੱਦ ਤੱਕ ਅਕਾਊਂਟੇਬਲ ਹਨ ਕੁਝ ਕਮੇਟੀਆਂ ਵੀ ਬਣੀਆਂ ਹਨ ਜਿਹਨਾਂ ਦੇ ਸਾਹਮਣੇ ਅਕਾਊਂਟੇਬਲ ਹੁੰਦੇ ਨੇ ਜਵਾਬ ਦਿੰਦੇ ਨੇ ਫਿਰ ਕਾਨਸਟੀਟਿਊਸ਼ਨ ਦੇ ਅੰਦਰ ਇਹ ਮੁਲਕ ਚੱਲ ਰਿਹਾ ਸਰ ਪਾਕਿਸਤਾਨ ਤੇ ਕਾਨਸਟੀਟਿਊਸ਼ਨ ਦਾ ਤਲਕ ਹੀ ਕੋਈ ਨਹੀਂ ਪਾਕਿਸਤਾਨ ਦਾ ਪਾਕਿਸਤਾਨ ਕਿੱਥੋਂ ਲੀਡਰਸ਼ਿਪ ਦੀ ਗੱਲ ਅਸੀਂ ਕੀ ਕਰਨੀ ਹੈ ਪਾਕਿਸਤਾਨ ਇਜ਼ ਅੰਡਰ ਅ ਸਵੇ ਡਿਕਟੇਟਰਸ਼ਿਪ ਸਿੰਸ 1947 ਪਾਕਿਸਤਾਨ ਦੀ ਤਾਂ ਹਿਸਟਰੀ ਬਿਲਕੁਲ ਡਿਫਰੈਂਟ ਹੈ ਔਰ ਇਹ ਤੇ ਕੰਟਰੀ ਕਨਸੀਡ ਡਿਫਰੈਂਟ ਤਰੀਕੇ ਨਾਲ ਹੋਇਆ ਇਹ ਕੰਟਰੀ ਤੇ ਓਪਰੇਟ ਹੀ ਡਿਫਰੈਂਟ ਤਰੀਕੇ ਨਾਲ ਕਰ ਰਿਹਾ ਉੱਥੋਂ ਜਿਹੜੀ 7 ਲੱਖ ਦੀ ਆਰਮੀ ਹੈ ਜਿਹਨੂੰ ਪਤਾ ਨਹੀਂ ਆਰਮੀ ਚਾਹਣਾ ਵੀ ਚਾਹੀਦਾ ਜਾਂ ਨਹੀਂ ਜਿਹਨੂੰ ਵੈਸਟਰਨ ਕੰਟਰੀਜ਼ ਫੰਡ ਕਰਦੇ ਨੇ ਔਰ ਆਪਣੀ ਹਾਇਰਡ ਗਨ ਦੇ ਤੌਰ ਤੇ ਯੂਜ਼ ਕਰਦੇ ਨੇ ਉਸ ਕੰਟਰੀ ਦੇ ਉੱਤੇ ਤੇ ਬਾਕੀ ਹੁਣ ਫੋਕਸ ਕਰਕੇ ਤੇ ਆਫਕੋਰਸ ਬਹੁਤ ਸਾਰੀਆਂ ਬੁੱਕਸ ਲਿਖੀਆਂ ਬਟ ਫੋਕਸ ਕਰਨਾ ਚਾਹੀਦਾ ਔਰ ਉਸ ਨੂੰ ਦੇਖਣਾ ਚਾਹੀਦਾ ਯਾਰ ਭਾਈ ਉਹ ਕੰਟਰੀ ਨੂੰ ਨਾ ਤੇ ਪਾਕਿਸਤਾਨ ਦੇ ਦਿੱਤਾ ਗਿਆ ਬਟ ਉਹ ਮਤਲਬ ਉਹ ਕੀ ਚੀਜ਼ ਹੈ ਜਿਹਨੂੰ ਬਣਾਇਆ ਗਿਆ ਸੀ 1947 ਚ ਔਰ ਕਿ ਗੋਰਿਆਂ ਨੇ ਕੀ ਸੋਚ ਕੇ ਵੰਡ ਕੀਤੀ ਸੀ ਉਹਦੇ ਪਿੱਛੇ ਮਕਸਦ ਕੀ ਸੀ ਉਹਨਾਂ ਨੇ ਆਪਣੇ 50-100 ਸਾਲ ਦਾ ਉਹਨਾਂ ਦੇ ਕੀ ਕਾਨਸੈਪਟ ਸੀ ਸਾਨੂੰ ਤੇ ਕਾਨਸੈਪਟ ਨਜ਼ਰ ਆ ਰਿਹਾ ਜਿਹੜਾ ਅਸੀਂ ਪਾਕਿਸਤਾਨੀ ਆਉਣ ਦੇ ਨਾਤੇ ਸੋਚਦੇ ਹਾਂ ਦੂਸਰਾ ਮੁਸੀਮ ਚੀਮਾ ਸਾਹਿਬ ਦੀ ਮੈਂ ਉਹਨਾਂ ਦਾ ਰੈਫਰੈਂਸ ਤਾਂ ਦੇ ਰਿਹਾ ਕਿ ਉਹਨਾਂ ਨੇ ਬੜੇ ਜਜ਼ਬਾਤ ਤੇ ਚਾਹ ਕੇ ਬੜੇ ਦੁਖੀ ਦਿਲ ਨਾਲ ਉਹਨਾਂ ਦੀ ਮੈਨੂੰ ਦਿਲ ਦੀ ਆਵਾਜ਼ ਔਰ ਉਹਨਾਂ ਦੀ ਆਵਾਜ਼ ਦੇ ਅੰਦਰ ਮੈਨੂੰ ਦਰਦ ਫੀਲ ਹੁੰਦਾ ਪਿਆ ਸੀ ਸਰ ਪਾਕਿਸਤਾਨ ਦੀ ਜਿਹੜੀ ਜਨਤਾ ਨਾ ਉਹ ਬੜੀ ਕਾਬਲੇ ਤਰਸ ਹੈ ਮੈਂ ਤਾਂ ਸੱਚੀ ਗੱਲ ਦੱਸਾਂ ਮੈਂ ਯੂਥ ਦੇ ਉੱਤੇ ਦੇਖਦਾ ਤਾਂ ਮੈਨੂੰ ਬੜਾ ਤਰਸ ਆਉਂਦਾ ਉਸ ਯੂਥ ਦੇ ਉੱਤੇ 65% ਸਾਰੀ ਪਾਪੂਲੇਸ਼ਨ ਹੈ ਜਿਹਨਾਂ ਦੀ ਉਮਰ 35 ਈਅਰ ਤੋਂ ਘੱਟ ਹੈ ਵਿਚ ਇਜ਼ ਅ ਵੈਰੀ ਹਿਊਜ ਐਸੈਟ ਆਫ ਐਨੀ ਕੰਟਰੀ ਇਹਨਾਂ ਕੋਲ ਤਾਂ ਯੂਥ ਹੀ ਕੋਈ ਨਹੀਂ ਸਭ ਵਾਸਤੇ ਬਾਹਰੋਂ ਯੂਥ ਮੰਗਾਉਂਦੇ ਪਏ ਸਾਡੇ ਕੋਲ ਤਾਂ ਯੂਥ ਹੈਗੀ ਆ ਉੱਥੇ ਔਰ 65% ਆਫ ਟੋਟਲ ਪਾਪੂਲੇਸ਼ਨ ਆਲਮੋਸਟ 14 ਕਰੋੜ ਬੱਚੇ ਬਣਦੇ ਨੇ ਜਿਹਨਾਂ ਦੀ ਉਮਰ 35 ਸਾਲ ਤੋਂ ਘੱਟ ਹੈ ਔਰ ਉਹਨਾਂ ਨੂੰ ਦੇਖ ਕੇ ਮੈਨੂੰ ਯੁਧਵੀਰ ਜੀ ਇਹਨਾਂ ਦੀ ਕਿਸਮਤ ਤਰਸ ਆਉਂਦਾ ਰੋਣ ਆਉਂਦਾ ਕਿ ਯਾਰ ਇਹਨਾਂ ਦੀ ਕਿਤਨੀ ਬਦਕਿਸਮਤੀ ਹੈ ਕਿ ਕਿਸ ਤਰ੍ਹਾਂ ਦੇ ਫੈਸ਼ਸ ਕੰਟਰੀ ਦੇ ਅੰਦਰ ਵਿਚਾਰੇ ਪੈਦਾ ਹੋ ਗਏ ਔਰ 2024 ਦੇ ਅੰਦਰ ਜਿੱਥੇ ਅਸੀਂ ਗਾਜ਼ਾ ਦੀ ਐਗਜ਼ਾਮਪਲ ਦਿੰਦੇ ਹਾਂ ਜਿੱਥੇ ਅਸੀਂ ਫਲਸਤੀਨ ਦੀਆਂ ਐਗਜ਼ਾਮਪਲਾਂ ਦਿੰਦੇ ਹਾਂ ਜਿੱਥੇ ਅਸੀਂ ਕਸ਼ਮੀਰ ਦੀਆਂ ਐਗਜ਼ਾਮਪਲਾਂ ਦਿੰਦੇ ਹਾਂ ਪਤਾ ਨਹੀਂ ਕਿਹੜੇ ਮੂੰਹ ਨਾਲ ਨੂੰ ਬਹਿ ਕੇ ਐਗਜ਼ਾਮਪਲਾਂ ਦੇ ਲੈਂਦੇ ਨੇ ਜਿਹੜੇ ਪਾਕਿਸਤਾਨ ਚੋ ਸੌ ਕਾਂਡ ਕਿਸਮ ਦੇ ਪੱਤਰਕਾਰ ਬਣੇ ਜਿਹੜੇ ਕਿ ਜਿਹੜੇ ਕੀ ਕਮਾਂ ਉਹਨਾਂ ਨੂੰ ਮਾਊਥ ਪੀਸ ਸਾਡੀ ਐਸਟੈਬਲਿਸ਼ਮੈਂਟ ਦਾ ਯਾਨੀ ਉਹਨਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਯਾਰ ਕਿ ਤੁਹਾਡੇ ਆ ਖੁਦ ਗਜ਼ਾ ਬਣੇ ਆ ਤੁਹਾਡੇ ਆ ਖੁਦ ਕਸ਼ਮੀਰ ਬਣੀ ਹੈ ਜਿਸ ਟਾਈਮ ਤੁਸੀਂ ਕਿਸੇ ਨੂੰ ਬੋਲਣ ਨਹੀਂ ਦਿੰਦੇ ਉੱਠ ਕੇ ਚੁੱਕ ਕੇ ਲੈ ਜਾਂਦੇ ਹੋ ਵਿਦਆਊਟ ਐਨੀ ਵਾਰੰਟ ਵਿਦ ਮੈਂ ਕਨਸਟੀਟਿਊਸ਼ਨ ਦੀ ਗੱਲ ਤਾਂ ਕੀਤੀ ਹੈ ਆਪਾਂ ਯੁਵੀਰ ਜੀ ਕਿ ਦੁਨੀਆਂ ਦੇ ਜਿਹੜੀਆਂ ਮਾਡਰਨ ਸਟੇਟਸ ਡਿਵੈਲਪ ਹੋਈਆਂ ਸਨ ਆਈ ਗੈਸ ਫਸਟ ਵਰਲਡ ਵਾਰ ਤੋਂ ਬਾਅਦ ਉਹਨਾਂ ਦੀ ਕਨਸਟੀਟਿਊਸ਼ਨ ਬਣਿਆ ਸੀ ਅਦਰਵਾਈਜ਼ ਤੇ ਜਨਰਲ ਰਾਜ ਹੈ ਨਾ ਅਦਰਵਾਈਜ਼ ਤੇ ਤੁਸੀਂ ਆਪਣਾ ਗਰੋਹ ਬਣਾਓ ਇੱਕ 40-50-60-200-400 ਬੰਦਿਆਂ ਦਾ ਗਰੋਹ ਬਣਾਓ ਉਹਨਾਂ ਕੋਲ ਹਥਿਆਰ ਖਰੀਦੋ ਤੇ ਤੁਸੀਂ ਰੂਲ ਕਰਨਾ ਸ਼ੁਰੂ ਕਰ ਦਿਓ ਅਦਰਵਾਈਜ਼ ਤੇ ਕੰਟਰੀ ਜੰਗਲ ਬਣ ਜਾਏਗੀ ਉਹ ਜੰਗਲ ਬਣੇ ਆ ਜਿੱਥੇ ਇੱਕ ਇੰਸਟੀਟਿਊਸ਼ਨ ਹੈ ਜਿਹੜਾ ਰਸਲਾ ਖਰੀਦਦਾ ਜਿਹੜਾ ਅਸਲਾ ਖਰੀਦਦਾ ਲੋਕਾਂ ਦੇ ਟੈਕਸ ਪੇਅਰ ਦੇ ਪੈਸਿਆਂ ਤੇ ਇੱਕ ਆਰਮੀ ਦਾ ਚੀਫ ਹੈ ਜਿਹੜਾ ਕਿ ਜਨਤਾ ਦਾ ਨੌਕਰ ਹੈ ਜਿਹੜੇ ਜੀ ਕਿ ਜਨਤਾ ਦੇ ਇੱਕ ਮਜ਼ਦੂਰ ਜਿਹੜੀ ਮਾਚਿਸ ਲੈਂਦਾ ਉਹਦੇ ਟੈਕਸ ਪੇਅਰ ਦੇ ਪੈਸਾ ਨੂੰ ਕਹਾਂ ਮਿਲਦੀ ਹੈ ਉਹ ਟੈਕਸ ਪੇਅਰ ਦਾ ਨੌਕਰ ਹੈ ਔਰ ਉਹ ਆਪਣੇ ਆਪ ਨੂੰ ਖੁਦਾ ਸਮਝਦਾ ਕਿ ਮੈਂ ਖੁਦਾ ਵਾਂ ਇਸ ਮੁਲਕ ਦਾ ਮੈਂ ਇਸ ਮੁਲਕ ਦਾ ਮਾਲਕ ਹਾਂ ਮੇਰੀ ਛੜੀ ਜਿਹੜੀ ਆ ਉਹ ਕਹੇਗੀ ਨਾ ਕਿ ਸੁਬਹ ਤਾਂ 25 ਕਰੋੜ ਕਹਿਣਗੇ ਸੁਬਹ ਮੇਰੀ ਛੜੀ ਕਹੇਗੀ ਨਾ ਸ਼ਾਮ ਹੈ ਤਾਂ 25 ਕਰੋੜ ਕਹਿਣਗੇ ਸ਼ਾਮ ਹੈ ਸਰ ਪਾਕਿਸਤਾਨ ਲੀਡਰਸ਼ਿਪ ਦੇ ਇਸ਼ੂ ਤੇ ਹੈ ਲੀਡਰਸ਼ਿਪ ਤੇ ਸਰ ਤਾਂ ਉਭਰੇਗੀ ਨਾ ਜੇ ਕੋਈ ਕੰਟਰੀ ਕਿਸੇ ਕਾਨਸਟੀਟਿਊਸ਼ਨ ਦੇ ਤਹਿਤ ਕੰਮ ਕਰੇਗਾ ਤੇ ਜਿਸ ਟਾਈਮ ਤੁਸੀਂ ਬਾਰਬੇਰੀਅਨਿਜ਼ਮ ਇੱਥੇ ਕਰੋਗੇ ਫੈਸ਼ਿਜ਼ਮ ਕਰੋਗੇ ਤੇ ਲੀਡਰਸ਼ਿਪ ਕਿੱਥੋਂ ਆਏਗੀ ਨਾ ਇਹਨੂੰ ਲੀਡਰਸ਼ਿਪ ਬਣਨ ਦਿੱਤੀ ਹੈ ਨਾ ਇਹਨਾਂ ਜਰਮਨ ਬੰਦਾ ਉੱਠਣ ਦਿੱਤਾ ਕਿਉਂਕਿ ਇਹਨਾਂ ਮੁਲਕ ਤੇ ਕਬਜ਼ਾ ਕੀਤੇ ਅੱਜ 1947 ਤੋਂ ਬਾਅਦ 1947 ਤੋਂ ਬਾਅਦ ਨਾ ਇਹਨਾਂ ਨੂੰ ਮੁਲਕ ਦੇ ਤੌਰ ਤੇ ਡਿਵੈਲਪ ਹੋਣ ਦਿੱਤਾ ਨਾ ਇਹਨੂੰ ਕੰਟਰੀ ਦੇ ਤੌਰ ਤੇ ਇਹਨੂੰ ਫਲਿਸ਼ ਹੋਣ ਦਿੱਤਾ ਤੇ ਸਾਡਾ ਤਾਂ ਸਾਰੀ ਕੀ ਪ੍ਰੋਬਲਮ ਹੈ ਪਾਕਿਸਤਾਨ ਦਾ ਕੋਈ ਲੀਡਰਸ਼ਿਪ ਦਾ ਸਾਰੇ ਇਸ਼ੂ ਨਹੀਂ ਹੈ ਜਗਵੀਰ ਜੀ ਮੇਰੀ ਹੰਬਲ ਓਪੀਨੀਅਨ ਹੈ ਮੈਂ ਇੰਤਹਾਈ ਅਦਬ ਨਾਲ ਐਕਸਪੋਜ਼ ਇਸ ਵਾਸਤੇ ਹੋ ਗਿਆ ਕਿ ਸੋਸ਼ਲ ਮੀਡੀਆ ਲੋਕਾਂ ਨੂੰ ਪਤਾ ਚੱਲ ਗਿਆ ਵੀ ਕੀ ਹੁੰਦਾ ਤਾਂ ਪਿਆ ਸੀ ਪਿੱਛੇ 1947 ਤੋਂ ਹੁੰਦਾ ਪਿਆ ਸੀ। ਲੇਕਿਨ ਹੁਣ ਜੋ ਸਾਰੇ ਹਲਤਾਂ ਕਰ ਰਹੇ ਹਾਂ ਜੀ ਵੀਰ ਜੀ, ਮੇਰੇ ਖਿਆਲ ਹੈ ਕੋਈ ਜੀਤਾ ਜਾਗਦਾ ਇਨਸਾਨ ਕਿਸੇ ਵੀ ਅਗਰ ਇੰਸਟੀਟਿਊਸ਼ਨ ਨੂੰ ਐਡ ਕਰ ਰਿਹਾ ਨਾ ਤਾਂ ਜਿਹੜੀ ਉੱਥੇ ਹਰਾਰਕੀ ਹੈ ਉਹ ਇਸ ਹੱਦ ਤੱਕ ਗਿਰ ਜਾਏਗੀ। ਅਸੀਂ ਸੋਚ ਹੀ ਨਹੀਂ ਸਕਦੇ ਸੀ ਕਿ ਯਾਰ ਇੱਕ ਇਨਸਾਨ ਵੀ ਇਸ ਹੱਦ ਤੱਕ ਗਿਰ ਸਕਦਾ ਕਿ ਐਵੇਂ ਇੰਸਟੀਟਿਊਸ਼ਨ ਦਾ ਹੈੱਡ ਹੋਣ ਦੇ ਨਾਤੇ ਔਰਤਾਂ ਦੇ ਉੱਤੇ ਜ਼ੁਲਮ, ਰਾਤੀ ਜਾ ਕੇ ਲਗੋਰਾਂ ਦੇ ਬੈਡਰੂਮਾਂ 'ਚ ਘੁਸ ਜਾਣਾ। ਹੁਣ ਤੇ ਸਾਰੇ ਸੁਪਰੀਮ ਕੋਰਟ ਹੀ ਇਹਨਾਂ ਗੱਲਾਂ ਦੀ ਆਵਾਜ਼ਾਂ ਆ ਰਹੀਆਂ, ਹੁਣ ਤੇ ਪੱਤਰਕਾਰ ਇਹ ਗੱਲਾਂ ਕਰਦੇ ਨੇ, ਸਾਡੇ ਜੱਜ ਬੇਚਾਰੇ ਲਿਖ ਕੇ ਦੇ ਰਹੇ ਨੇ, ਸੁਪਰੀਮ ਹਾਈ ਕੋਰਟ ਦੇ ਸਿਟਿੰਗ ਜੱਜ ਲੈਟਰ ਲਿਖ ਰਹੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ, ਜਿਹੜਾ ਕਿ ਖੁਦ ਪੱਪਟ ਹੈ ਆਰਮੀ ਦੇ ਹੱਥ 'ਚ, ਕਿ ਯਾਰ ਸਾਡੇ ਬੈਡਰੂਮਾਂ ਦੇ ਅੰਦਰ ਇਹਨਾਂ ਕੈਮਰੇ ਲਾਏ ਸਿਟਿੰਗ ਜੱਜਸ ਲਿਖ ਰਹੇ। ਕੋਈ ਦੁਨੀਆਂ ਦੇ ਅੰਦਰ ਤੁਸੀਂ ਕੰਟਰੀ ਦੱਸੋ, ਮਨਸੂਰ ਜੀ ਮਾਹ ਠੀਕ ਕਹਿ ਕਹਿੰਦੇ ਸਨ, ਕੋਈ ਦੁਨੀਆਂ ਦੇ ਅੰਦਰ ਕੰਟਰੀ, ਮੈਨੂੰ ਇੱਕ ਵੀ ਐਗਜ਼ਾਮਪਲ ਦੇ ਦਿਓ ਬਾਰੇ ਮਾੜਾ ਕੰਟਰੀ ਜਿਹਨੂੰ ਅਸੀਂ ਕਹਿੰਦੇ ਬਨਾਨਾ ਰਿਪਬਲਿਕ, ਉੱਥੇ ਐਸਾ ਹੋਏਗਾ ਕਿ ਇੰਟੈਲੀਜੈਂਸ ਏਜੰਸੀ ਜਿਹਦਾ ਕੰਮ ਹੈ ਉਸ ਕੰਟਰੀ ਦੀ ਹਿਫਾਜ਼ਤ ਕਰਨਾ, ਸੁਰੱਖਿਆ ਉਸੋਂ ਉਸਦੀ ਇੰਟੈਲੀਜੈਂਸ ਦੇ ਉੱਤੇ ਜਿਹੜੀ ਆਊਟਰ ਇੰਟੈਲੀਜੈਂਸ ਨਾਟ ਇਨਰ ਇੰਟੈਲੀਜੈਂਸ ਉਸਦੀ ਹਿਫਾਜ਼ਤ ਕਰ ਰਿਹਾ। ਉਹ ਜੱਜਾਂ ਦੇ ਕਮਰਿਆਂ 'ਚ ਜਾ ਕੇ ਤੇ ਬੈਡਰੂਮਾਂ 'ਚ ਜਾ ਕੇ ਕੈਮਰੇ ਲਾ ਕੇ ਪੇਨ ਕਰਾਤੀ, ਅਸੀਂ ਉਹਦੀ ਵੀਡੀਓ ਫਿਲਮਾਂ ਬਣਾ ਕੇ ਸਮਾਰੋਹ ਬਲੈਕਮੇਲ ਕਰਾਂਗੇ। ਇਹ ਦੁਨੀਆਂ ਦੀ ਕਿਸੇ ਕੰਟਰੀ 'ਚ ਹੋਇਆ ਵੀਰ ਜੀ ਹੋ ਰਿਹਾ, ਫਿਰ ਤੁਸੀਂ ਉਹਨੂੰ ਕੰਟਰੀ ਕਿਸ ਤਰ੍ਹਾਂ ਕਹਿ ਸਕਦੇ ਹੋ, ਉਹਨੂੰ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਕਨਸਟੀਟਿਊਸ਼ਨ ਦੇ ਤਹਿਤ ਚੱਲ ਰਿਹਾ। ਹਾਂ, ਯੂਐਨ ਕਿਉਂ ਖਾਮੋਸ਼ ਹੈ, ਆਪਣੀ ਅਮੈਰੀਕਨ ਕੰਟਰੀ ਨੂੰ ਕੁਛ ਨਜ਼ਰ ਨਹੀਂ ਆ ਰਿਹਾ ਉੱਥੇ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਹੈ, ਕੈਨੇਡਾ ਨੂੰ ਕੋਈ ਨਜ਼ਰ ਨਹੀਂ ਆ ਰਿਹਾ, ਬਿਕਾਜ਼ ਉਹ ਉਹਨਾਂ ਦੇ ਪਰਪਸ ਸਰਵ ਕਰਦੇ ਨੇ। ਉਹ ਜਿਹੜੀ 7 ਲੱਖ ਦੀ ਸਾਡੀ ਫੌਜ ਨੂੰ ਮੈਂ ਫਿਰ ਵੇਖਾਂਗਾ, ਮੈਂ ਫੌਜ ਨਹੀਂ ਕਹਿੰਦਾ ਉਹਨੂੰ, ਮੈਂ ਉਹ ਇਹਨਾਂ ਦੇ ਪਰਪਸ ਸਰਵ ਕਰਦੇ ਨੇ, ਉਹ ਇਹਨਾਂ ਦੀ ਹੈਂਡ ਗਨ ਹਨ, ਇਹਨਾਂ ਨੂੰ ਉਹਨਾਂ ਨੂੰ ਯੂਜ਼ ਕਰਦੇ ਨੇ। ਬਾਕੀ 25 ਕਰੋੜ ਤੇ ਵਿਚਾਰੇ ਉੱਥੇ ਬਾਹਰ ਜਾਣਾ ਨਹੀਂ, ਉਹਨਾਂ ਦੀ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਨੇ, ਹਰ ਰਹੇ ਜਾ ਰਹੇ ਨੇ, ਉਹਨਾਂ ਦੇ ਬੈਡਰੂਮਾਂ 'ਚ ਜਾ ਕੇ ਜਿਹੜੇ ਨਾ ਉਹ ਫਿਲਮਾਂ ਬਣ ਰਹੀਆਂ ਹਨ, ਰਾਤੋਂ ਰਾਤ ਨੂੰ ਚੁੱਕ ਕੇ ਲੈ ਜਾਂਦੇ ਨੇ ਲੋਕਾਂ ਦੀ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ ਨੇ, ਮਾਸਕ ਪਾਏ ਆਉਂਦੇ ਨੇ, ਵੀਗੋ ਡਾਲੇ, ਵੀਗੋ ਡਾਲਾ ਸਾਡਾ ਇੱਕ ਉੱਤੇ ਮਸ਼ਹੂਰ ਹੋ ਗਿਆ ਲਫ਼ਜ਼ ਹੋਣੇ ਕਿ ਵੀਗੋ ਡਾਲਿਆਂ ਲਿਆਣਗੇ ਜੀ। ਯਾਰ ਜਿੱਥੇ ਕੋਈ ਕਨਸਟੀਟਿਊਸ਼ਨ ਹੀ ਕੋਈ ਨਹੀਂ, ਕੋਈ ਜਿੱਥੇ ਆਇਨ ਔਰ ਕਾਨੂੰਨ ਦੀ ਨਾਮੀ ਕੋਈ ਅਲੱਗ ਹੈ ਹੀ ਕੋਈ ਨਹੀਂ, ਤੁਸੀਂ 2024 ਵਿੱਚ ਉਹਨੂੰ ਕਾਨੂੰਨ ਕਹੋਗੇ, ਉਹਨੂੰ ਕੋਈ ਕੰਟਰੀ ਕਹੋਗੇ? ਮੇਰੇ ਖਿਆਲ ਤੋਂ ਕੰਟਰੀ ਹੈ ਹੀ ਨਹੀਂ, ਉਹ ਤੇ ਜੰਗਲ ਰਾਜ ਹੈ। ਤੇ ਜੰਗਲ ਰਾਜ ਦੇ ਅੰਦਰ ਜਿਹੜੀ 7 ਲੱਖ ਦੀ ਸਾਡੀ ਫੌਜ ਹੈ ਉਹਨਾਂ ਦੇ ਹੱਥਾਂ 'ਚ, ਕਿਉਂਕਿ ਅਸਲਾ ਔਰ ਲੋਕਾਂ ਦੇ ਪੈਸਿਆਂ ਲਈ ਅਸਲਾ ਆਉਂਦਾ, ਉਸੇ ਨੂੰ ਯੂਜ਼ ਕਰਕੇ 25 ਕਰੋੜ ਲੋਕਾਂ ਨੂੰ ਗੁਲਾਮ ਬਣਾਇਆ ਉਹਨਾਂ, ਲੋਕਾਂ ਦੀ ਅੱਖਾਂ, ਦੁਨੀਆਂ ਦੀ ਅੱਖਾਂ ਬੰਦ, ਬਿਕਾਜ਼ ਦੁਨੀਆਂ ਨੂੰ ਤੇ ਹਿਊਮਨ ਰਾਈਟਸ ਉੱਤੇ ਨਜ਼ਰ ਆਉਂਦੇ ਨੇ ਜਿੱਥੇ ਉਹਨਾਂ ਦਾ ਫਾਇਦਾ ਹੋਵੇ। ਵੈਸਟਰਨ ਕੰਟਰੀ ਦੇ ਹਿਊਮਨ ਰਾਈਟਸ ਤੇ ਇਹਨਾਂ ਦੀ ਹਿਊਮਨ ਰਾਈਟਸ ਨਾ, ਇਹਨਾਂ ਦੀ ਆਪਣੀ ਡੈਫੀਨੇਸ਼ਨ ਹੈ, ਬਾਕੀ ਆਮ ਜਨਤਾ ਦੀ ਡੈਫੀਨੇਸ਼ਨ ਕੁਛ ਹੋਰ ਹੈ। ਬਟ ਜਿਹੜੇ ਮਾਡਰਨ ਕੰਟਰੀਜ਼ ਨੇ ਜਿਹੜੇ ਦੁਨੀਆਂ ਨੂੰ ਹਿਊਮਨ ਰਾਈਟਸ ਦੇ ਸਬਕ ਪੜ੍ਹਾਉਂਦੇ ਨੇ, ਇਹਨਾਂ ਦੀ ਹਿਊਮਨ ਰਾਈਟਸ ਦੀ ਡੈਫੀਨੇਸ਼ਨ ਆਪਣੀ ਹੈ, ਇਹਨਾਂ ਨੂੰ ਉੱਥੇ ਨਜ਼ਰ ਆਉਣਗੇ ਜਿੱਥੇ ਇਹਨਾਂ ਦਾ ਇੰਟਰਸਟ ਜਿਹੜਾ ਨਾ ਉਹ ਕੰਪਰੋਮਾਈਜ਼ ਹੋ ਰਿਹਾ ਹੋਵੇਗਾ। ਬਾਕੀ ਤੇ ਹਿਊਮਨ ਵਿਚਾਰੇ ਨਾਲ ਸਕੀ ਅਮੀਤ ਰੱਖਦੇ ਨੇ, ਪਿਛਲੇ ਕਿਤਨੇ ਸਾਲ ਤੋਂ ਬੰਦੇ ਮਾਰਦੇ ਪਏ ਨੇ ਜੰਗਾਂ ਦੇ ਨਾਂ ਤੇ, ਆਪਣੇ ਟੈਰੋਰਿਜ਼ਮ ਜਿਹੜੀ ਜੰਗ ਉਸ ਦੇ ਨਾਂ ਤੇ। ਆਖਰੀ ਗੱਲ ਕਰਾਂਗਾ ਯੁਵੀਰ ਜੀ, ਤੁਸੀਂ ਸ਼ਾਇਦ ਖ਼ਬਰ ਤੇ ਯਕੀਨ ਤੁਹਾਡਾ ਤਿਆਰ ਹੋਣਾ ਕਿ ਪਾਕਿਸਤਾਨ ਦੀ ਆਰਮੀ ਨੇ ਇੱਕ ਨਵਾਂ ਆਪਰੇਸ਼ਨ ਲਾਂਚ ਕੀਤਾ ਜੀ। ਉਹ ਇਸ ਤੋਂ ਪਹਿਲਾਂ ਬਹੁਤ ਆਪਰੇਸ਼ਨ ਹੋ ਚੁੱਕੇ ਨੇ, ਸਰਵੇ ਅਜ਼ਮ ਤੱਕ ਪਤਾ ਨਹੀਂ ਕੀ ਨਾਂ ਰੱਖਦੇ ਨੇ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਨਾਂ ਰੱਖਦੇ ਹੋਇਆ ਵੀ। ਇਹ ਇੱਕ ਨਵਾਂ ਆਪਰੇਸ਼ਨ ਲਾਂਚ ਹੋ ਰਿਹਾ ਕਿਉਂਕਿ ਪਿਛਲੇ 4-5 ਸਾਲ ਤੋਂ ਉਹਨਾਂ ਨੂੰ ਕਿਸੇ ਪਾਸੋਂ ਕੋਈ ਏਡ ਨਹੀਂ ਮਿਲ ਰਹੀ ਤੇ ਕਿਸੇ ਪਾਸੋਂ ਕੋਈ ਪੈਸਾ ਨਹੀਂ ਮਿਲ ਰਿਹਾ, ਭੁੱਖੇ ਮਰਦੇ ਪਏ, ਕੰਟਰੀ ਬਿਲਕੁਲ ਸਮਝੋ ਖਜ਼ਾਨਾ ਖਾਲੀ ਪਿਆ। ਹੁਣ ਇਹਨਾਂ ਨੇ ਸਰ ਫਿਰ ਖੈਬਰ ਪਖਤੂਨਖਾ ਦੇ ਅੰਦਰ ਸਾਡੇ ਜਿਹੜਾ ਅਫਗਾਨਿਸਤਾਨ ਨਾਲ ਪੱਟੀ ਹੈ ਉੱਥੇ ਇਹਨਾਂ ਨੇ ਦੁਬਾਰਾ ਆਪਰੇਸ਼ਨ ਲਾਂਚ ਕਰਨ ਦੀ ਐਲਾਨ ਕੀਤਾ ਜੀ। ਹੁਣ ਦੁਬਾਰਾ ਉੱਥੇ ਖੂਰੇਜ਼ੀ ਹੋਏਗੀ, ਦੁਬਾਰਾ ਗਰੀਬ ਬੰਦੇ ਉੱਥੇ ਮਰਨਗੇ, ਦੁਬਾਰਾ ਟੈਰੋਰਿਜ਼ਮ ਆਏਗੀ, ਇਹਦਾ ਜ਼ਿੰਮੇਦਾਰ ਕੌਣ ਹੈ ਸਰ? ਕਿਉਂ ਵੈਸਟਰਨ ਕੰਟਰੀਜ਼ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ? ਔਰ ਫਿਰ ਕੀ ਹੋਏਗਾ ਸਰ, ਉਸ ਵਾਰ ਔਰ ਟੈਰਰ ਦੇ ਨਾਂ ਤੇ ਅਰਬਾਂ ਡਾਲਰ ਉਹਨਾਂ ਨੂੰ ਮਿਲਣਗੇ, ਉਹ ਅਰਬਾਂ ਡਾਲਰ ਫਿਰ ਦੁਬਾਰਾ ਦੁਬਈ 'ਚ ਆਣਗੇ, ਉਹ ਅਰਬਾਂ ਡਾਲਰ ਸਾਡੇ ਆਰਮੀ ਦੇ ਜਰਨੈਲ ਇਨਵੈਸਟ ਕਰਨਗੇ, ਜਾ ਕੇ ਯੂਰਪ ਵਿੱਚ ਇੱਥੇ ਪ੍ਰਾਪਤੀਆਂ ਲੈਣਗੇ ਤੇ ਵੱਡੇ ਵੱਡੇ ਪ੍ਰਾਪਤੀ ਤੱਕ ਉਹਨਾਂ ਨੂੰ ਪੈਸੇ ਦੇਣਗੇ, ਮੀਡੀਆ ਹਾਊਸ ਨੂੰ ਪੈਸੇ ਦੇਣਗੇ। ਇਹ ਜਿਹੜੇ ਤੁਹਾਨੂੰ ਪੋਲੀਟੀਸ਼ਨ ਜਿਹੜਾ ਸ਼ਹਿਬਾਜ਼ ਸ਼ਰੀਫ ਨਵਾਜ਼ ਸ਼ਰੀਫ ਦਾ ਨਾਂ ਲੈਂਦੇ ਹੋ, ਮੈਂ ਤੇ ਇਹਨਾਂ ਨੂੰ ਇਨਸਾਨ ਕਿਉਂ ਨਹੀਂ ਤੁਹਾਨੂੰ ਸਮਝਦਾ, ਪੋਲੀਟੀਸ਼ਨ ਤੇ ਦੂਰ ਦੀ ਗੱਲ ਹੈ, ਜਿਹਨਾਂ ਦੇ ਅੰਦਰ ਇਤਨੇ ਸ਼ਰਮ ਯਾਰ ਨਹੀਂ ਕਿ ਇਹਨਾਂ ਨੂੰ ਇੱਕ ਇਨਸਾਨ ਦੇ ਜ਼ੁਲਮ ਨਜ਼ਰ ਨਹੀਂ ਆਉਂਦਾ ਸਿਰਫ ਆਪਣੀ ਕੁਰਸੀ ਵਾਸਤੇ, ਉਹ ਤੇ ਇਨਸਾਨ ਕਲਾਮ ਦੇ ਨਾਤੇ ਉਹ ਬਰਾਬਰ ਵੀ ਨਹੀਂ, ਇਹਨਾਂ ਨੂੰ ਵੀ ਕੁਛ ਸਮਝ ਜਾਏਗਾ। ਬਾਕੀ ਪੂਰਾ ਜਿਤਨਾ ਖਿੱਤਾ ਹੈ ਦੁਬਾਰਾ ਫਿਰ ਉਹ ਦਹਿਸ਼ਤਗਰਦੀ ਦਾ ਸ਼ਿਕਾਰ ਹੋਏਗਾ। ਅਸਲ ਤੇ ਜੰਗਾਂ ਛੱਡਣ ਵਾਲੇ ਖੁਦ ਸਾਰੇ ਟੈਰੋਰਿਜ਼ਮ ਕਰਨ ਵਾਲੇ ਤੇ ਆਪੂ, ਉਹਨੇ ਫਿਰ ਉਹਨਾਂ ਇੱਕ ਪ੍ਰੋਜੈਕਟ ਲਾਂਚ ਕਰ ਦਿੱਤਾ, ਇੱਕ ਨਾਂ ਉਹਨਾਂ ਰੱਖ ਦਿੱਤਾ, ਪਤਾ ਨਹੀਂ ਅਸਤ ਅਜ਼ਮੇ ਇਸਤਕਾਮ ਜਾਂ ਪਤਾ ਨਹੀਂ ਕਿਹੜੇ ਕਿਹੜੇ ਨਾਂ ਰੱਖਦੇ ਨੇ ਕਿਸ ਤਰ੍ਹਾਂ ਬਹਿ ਕੇ। ਤੇ ਬਿਲਕੁਲ ਮੈਂ ਚੀਮਾ ਸਾਹਿਬ ਦੀ ਗੱਲ ਨਾਲ ਇਤਫਾਕ ਕਰਦਾ ਕਿ ਸਰ ਉਹ ਕੰਟਰੀ ਨਹੀਂ ਹੈ, ਕੋਈ ਕੰਟਰੀ ਵੀ ਜਿਹੜਾ ਕਨਸਟੀਟਿਊਸ਼ਨ ਦੇ ਤਹਿਤ ਨਹੀਂ ਚੱਲ ਰਿਹਾ, severe leadership crisis in Canada. Severe, starting from the municipal level up to the federal level. Aur eh badi khatre di kanti hai sir sade waste, bahut sade waste khatre di kanti hai. Sade aane wale bachche jinna te rehna, jinna te palna, jinna te apni generation rakhniyan, un waste bahut hi zyada ek dilemma khatre di kanti hai ke sade kol koi leadership nahi hai sir. Koi nazar aisa banda nahi aa raha ki itne severe crisis assi chale gaya. ਤੁਸੀਂ ਖੁਦ ਕਹਿੰਦੇ ਹੋ ਕਿ ਸਾਡਾ ਇਕਨੋਮਿਕ ਕ੍ਰਾਈਸਿਸ ਸਰ ਹੱਲ ਹੋ ਜਾਂਦੇ, ਕਿਸੇ ਵੀ ਕੰਟਰੀ ਦੇ ਜਿਹੜਾ ਸੋਸ਼ਲ ਫੈਬਰਿਕ ਤਬਾਹ ਹੋ ਜਾਏ ਨਾ ਸਰ, ਉਹਨੂੰ ਵਾਪਸ ਆਉਣਾ ਬਹੁਤ ਟਾਈਮ ਲੱਗਦਾ ਸਰ. ਕਿਸੇ ਕੰਟਰੀ ਦੇ ਕੈਨੇਡਾ ਦੇ ਅੰਦਰ ਲੋਕ ਆਉਣ ਨੂੰ ਤਰਸਦੇ ਸਨ, ਔਰ ਹੁਣ ਅਫਸੋਸ ਹੁਣ ਕਹਿਣਾ ਚਾਹ ਰਿਹਾ ਕਿ ਜਿਹੜੇ ਇੱਥੇ ਲੋਕ ਆਏ ਉਹ ਕਹਿੰਦੇ ਯਾਰ ਅਸੀਂ ਕਿੱਥੇ ਰਹਿ ਰਹੇ ਸਨ, ਤਾਂ ਬੈਟਰ ਸਨ ਸਾਡੀ ਕੰਟਰੀ ਦੇ ਕੁਛ ਬੈਟਰ ਇਲਾਕੇ ਸਨ, ਬਹੁਤ ਬੈਟਰ ਇੱਥੋਂ ਜਿੱਥੇ ਅਸੀਂ ਰਹਿ ਰਹੇ ਹਾਂ, ਜਿੱਥੇ ਤੁਹਾਡਾ ਸੋਸ਼ਲ ਫੈਬਰਿਕ ਹੀ ਬਰਬਾਦ ਹੋ ਗਿਆ ਸਰ. ਇਹ ਸਰ ਸਾਡੀ ਅਨਚੈਕਡ ਇਮੀਗ੍ਰੇਸ਼ਨ ਪਾਲਿਸੀ ਸਭ ਸਰ ਉਸ ਦਾ ਪੇਸ਼ਾਮਾ ਹੈ ਪਿਛਲੇ ਨੌ ਸਾਲ ਹੈ, ਸਾਰੀਆਂ ਚੀਜ਼ਾਂ ਲਿੰਕਡਨ ਅਨਚੈਕ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਕਿ ਜਿਹਦੇ ਪਿੱਛੇ ਕਾਨਸੈਪਟ ਇਹਨਾਂ ਦਾ ਇਹ ਸੀ ਕਿ ਇਹ 5 ਸਾਲ ਬਾਅਦ ਸਾਡੇ ਵੋਟਰ ਆਣ ਸਰ. ਦਿਸ ਇਜ਼ ਅ ਪਾਵਰ ਪੋਲੀਟਿਕਸ, ਕੰਟਰੀ ਜਾਏ ਸਰ ਕਿਸੇ ਜਗ੍ਹਾ, ਇਹਨਾਂ ਨੂੰ ਆਪਣੀ ਪੋਲੀਟਿਕਸ ਦਾ ਗਰਜ਼ ਹੈ ਕਿ 5-10 ਸਾਲ ਬਾਅਦ ਸਾਡੇ ਵੋਟਰ ਆਣ. ਔਰ ਲੋਕ ਇਹ ਚਾਹੁੰਦੇ ਨੇ ਜਿਹੜੇ ਇੱਥੇ, ਮੇਰਾ ਉਹਨਾਂ ਨੂੰ ਨੀ ਲੋਕਾਂ ਨਾਲ ਮੇਰਾ ਰਿਲੇਸ਼ਨ ਹਰ ਰੋਜ਼, ਮੈਨੂੰ ਰੋਜ਼ ਮਿਲਦਾ ਹਰ ਰੋਜ਼, ਉਹ ਕਹਿੰਦੇ ਨੇ ਸਾਨੂੰ ਤਾਂ 2 ਦਾ ਪੱਕਾ ਕਰੇਗਾ. ਤੇ ਸਰ ਜਿਹੜਾ ਇਸ ਬੇਸ ਤੇ ਵੋਟ ਆਉਂਦੇ ਸਾਨੂੰ 2 ਦਾ ਪੱਕਾ ਕੀਤਾ, ਤੇ ਫਿਰ ਇੰਡੀਆ ਪਾਕਿਸਤਾਨ ਔਰ ਇੱਥੋਂ ਦੀ ਪੋਲੀਟਿਕਸ ਕੋਈ ਫਰਕ ਨਹੀਂ ਰਹੇਗਾ ਸਰ. ਬਹੁਤ ਸ਼ੁਕਰੀਆ, ਬਹੁਤ ਟਾਈਮ ਲੈ ਲਿਆ ਤੁਹਾਡਾ.
ਥੈਂਕ ਯੂ ਇਕਬਾਲ ਸਾਹਿਬ, ਤੁਹਾਡੇ ਜਜ਼ਬਾਤ ਨੇ ਕਿਉਂ ਪਾਕਿਸਤਾਨ ਔਰ ਕੈਨੇਡਾ ਦੇ ਬਾਰੇ. ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ. ਥੈਂਕ ਯੂ ਸਰ.
ਥੈਂਕ ਯੂ.
ਥੈਂਕ ਯੂ ਜੀ. ਅਗਲੀ ਕਾਲ ਨੂੰ ਵਧਦੇ ਜੀ. ਅਨਿਲ ਜੀ, ਤੁਸੀਂ ਆਉਂਦੇ ਰਹੋ ਸਰ, ਗੋਹੜ ਜੀ.
ਹਾਂ ਯੋਧਵੀਰ ਜੀ, ਸ਼ੁਭ ਪ੍ਰਭਾਤ ਜੀ, ਜੈ ਸ਼੍ਰੀ ਰਾਮ ਜੀ, ਮਸਮਸ ਮਾਨਵਤਾ ਕੇ ਮੰਗਲ ਕੀ ਕਾਮਨਾ ਕਰਤਾ ਹੂੰ. ਜਸਟ ਵੀ ਸਪੋਰਟ ਜੀ.
ਯਸ ਵੀ ਸਪੋਰਟ ਸਰ, ਸਮ ਵੀ ਸਮਸ ਮਾਨਵਤਾ ਕੇ ਮੰਗਲ ਕੀ ਕਾਮਨਾ ਕਰਤੇ ਹੈ. ਜੈ ਸ਼੍ਰੀ ਰਾਮ ਜੀ, ਸੁਪ੍ਰਭਾਤ.
ਯੁਧਿਰ ਜੀ, ਕਈ ਸਾਰੇ ਵਿਸ਼ੇ ਆਏ, ਲੇਕਿਨ ਮੈਂ ਥੋੜਾ ਸਾ ਐਸਾ ਹੋਤਾ ਕਿ ਮੈਂ ਲੰਬੇ ਵਕਤਵਿਓ ਮੇਂ ਜ਼ਿਆਦਾ ਵਿਸ਼ਵਾਸ ਨਹੀਂ ਰੱਖਤਾ. ਬਾਤ ਕੋ ਕਹਿਣਾ ਸਰਲ ਸ਼ਬਦੋ ਕੇ ਅੰਦਰ, ਛੋਟੇ ਸੇ ਸ਼ਬਦੋ ਕੇ ਅੰਦਰ ਜ਼ਿਆਦਾ ਪਸੰਦ ਕਰਤਾ ਹੂੰ. ਮੁਝੇ ਛੋਟੇ ਸੇ ਆਪਨੇ ਪਾਕਿਸਤਾਨ ਔਰ ਪੰਜਾਬ ਕੀ ਸਮਾਨਤਾ ਕੋ ਪ੍ਰਕਟ ਕੀਆ ਹੈ, ਇਸਕਾ ਮੁਖਯ ਛੋਟਾ ਸੇ ਮੈਂ ਬਤਾਈਏ ਕਿ ਇਸਕਾ ਮੁਖਯ ਕਾਰਨ ਕਿਆ ਹੈ ਕਿ ਦੋਨੋ ਪਤਨ ਕੀ ਤਰਫ ਹੈ.
ਲੀਡਰਸ਼ਿਪ ਨਹੀਂ ਹੈ, ਨਾ ਪਾਕਿਸਤਾਨ ਕੇ ਪਾਸ ਲੀਡਰਸ਼ਿਪ ਹੈ, ਨਾ ਇੰਡੀਆ ਵਾਲੇ ਪੰਜਾਬ ਕੇ ਪਾਸ ਲੀਡਰਸ਼ਿਪ ਹੈ
ਜੀ. ਨਹੀਂ, ਮੈਂ ਆਪਕੇ ਸਾਥ ਸਹਿਮਤ ਨਹੀਂ ਹੂੰ. ਵਹਾਂ ਕੇ ਸਵਯਂ ਕੇ ਲੋਗੋ ਨੇ ਚੁਣਾਵ ਕੀਆ ਧਾਰਮਿਕ ਕੱਟੜਤਾ ਕਾ, ਦੋਨੋ ਇਸ ਏਕ ਵਿਸ਼ੇ ਨੇ ਦੋਨੋ ਕੋ ਹੀ ਪਤਨ ਕੇ ਰਸਤੇ ਪੇ ਡਾਲ ਦੀਆ. ਠੀਕ ਹੈ ਜੀ, ਲੀਡਰਸ਼ਿਪ ਤੋ ਤਬ ਮਿਲੇਗੀ ਨਾ ਜਬ ਹਮ ਕੱਟੜਤਾ ਸੇ ਬਾਹਰ ਆਏਂਗੇ, ਹਮ ਜਬ ਏਕ ਵਿਸ਼ਾਲ ਵਿਚਾਰੋ ਵਾਲੇ ਅੱਛੇ ਲੋਗੋ ਕੋ ਮੌਕਾ ਦੇਂਗੇ. ਆਜ ਜਬ ਬੁੱਧੀਜੀਵੀ ਵਰਗ ਮਾਤਰ ਇਸ ਦੀ ਮੌਨ ਧਾਰਨ ਕਰ ਦੇਤਾ ਹੈ ਕਿ ਕੱਟੜਤਾ ਸੇ ਭਰੇ ਹੋਏ ਲੋਕ ਹਮਾਰੇ ਉਪਰ ਆਕਰਮਣ ਕਰ ਸਕਤੇ ਹੈ, ਤੋ ਐਸੀ ਸਥਿਤੀ ਕੇ ਅੰਦਰ ਉਹ ਪ੍ਰਦੇਸ਼, ਉਹ ਰਾਸ਼ਟਰ ਕੈਸੇ ਜੀਵੰਤ ਹੋਗਾ? ਕੋਈ ਸਾਧਨ ਨਹੀਂ ਹੈ ਆਪਕੇ ਪਾਸ. ਕੱਟੜਤਾ ਕੋ ਕਿਸ ਨੇ ਉਜਾਗਰ ਕੀਆ, ਕਿਸ ਨੇ ਧਾਰਨ ਕੀਆ? ਵਹਾਂ ਕੇ ਸਭੀ ਲੋਗੋ ਨੇ ਕੀਆ. ਜਬ ਤੱਕ ਲੋਕ ਕੱਟੜਤਾ ਕੋ ਨਾ ਛੋੜ ਕੇ ਉਸਕੋ ਤਿਆਗ ਕਰ ਆਪਣੇ ਆਪ ਕੇ ਅੰਦਰ ਅੱਛਾ ਵਿਵਹਾਰ ਪੈਦਾ ਕਰੇਂਗੇ, ਅੱਛੀ ਚੀਜ਼ੋਂ ਕੋ ਲਹਿਗੇ, ਸ਼ਿਕਸ਼ਾ ਕੋ ਧਾਰਨ ਕਰੇਂਗੇ, ਉੱਚ ਵਿਚਾਰੋ ਕੋ ਧਾਰਨ ਕਰੇਂਗੇ, ਉਸੀ ਸੇ ਤੋ ਕਾਮ ਚਲਤਾ ਹੈ ਨਾ. ਉਹ ਤਾਂ ਹੈ ਨੀ, ਉਹ ਤਾਂ ਵਿਲੁਪਤਾ ਹੈ ਦੋਨੋ ਜਗ੍ਹਾ ਸੇ. ਔਰ ਆਜ ਹਮ ਕੈਨੇਡਾ ਵੀ ਉਸੀ ਰਾਸਤੇ ਪੇ ਚਲ ਪੜੇ. ਕਿਉਂਕਿ ਕੁਛ ਨਾ ਬਹੁਤ ਬੜੇ ਬੜੇ ਸਮਾਚਾਰ ਆਏ ਥੇ, ਜੋ ਵੈਸ਼ਵਿਕ ਸਮਾਚਾਰ ਵੀ ਥੇ, ਉਹ ਹਮਾਰੇ ਮੰਚ ਤੇ ਡਿਸਕਸ ਨਹੀਂ ਹੋਏ, ਉਨਕੇ ਉਪਰ ਕੋਈ ਵਿਚਾਰ ਵੀ ਨਹੀਂ ਹੁਆ, ਉਹ ਆਏ ਵੀ ਨਹੀਂ, ਉਹ ਉਪਰ ਸੇ ਚਲੇ ਗਏ. ਮੈਂ ਆਪਸੇ ਉਨ ਦੋ ਤਿੰਨ ਚੀਜ਼ੋਂ ਕੇ ਉਪਰ ਛੋਟੀ ਮੋਟੀ ਟਿੱਪਣੀ ਜਾਣਾ ਚਾਹੂੰਗਾ.
ਹਾਂ, ਆਪ ਜ਼ਰੂਰ ਲੈ ਲੈਣਾ ਉਨਪੇ ਜੋ ਵੈਸ਼ਵਿਕ ਸਮਾਚਾਰ ਹੈ, ਲੇਕਿਨ ਆਪਨੇ ਇੱਕ ਜੋ ਪੁਆਇੰਟ ਕਹਾ, ਮੈਂ ਉਸਪੇ ਜ਼ਰੂਰ ਆਪਣਾ ਵਿਊ ਪੁਆਇੰਟ ਦੇਣਾ ਚਾਹੂੰਗਾ ਕਿ ਪਾਕਿਸਤਾਨ ਮੇਂ ਯਾ ਇੰਡੀਆ ਸਾਈਡ ਕੇ ਪੰਜਾਬ ਮੇਂ ਆਪਨੇ ਕਹਾ ਕਿ ਵਹਾਂ ਕੱਟੜਤਾ ਕੀ ਤਰਫ ਜਾ ਰਹੇ ਹੈ. ਅਗਰ ਮੈਂ ਇੰਡੀਆ ਮੇਂ ਹੋਤਾ ਤੋ ਬਾਤ ਅਲਗ ਥੀ, ਔਰ ਮੈਂ ਪੰਜਾਬ ਮੇਂ ਰਹਾ ਵੀ ਹੂੰ, ਇੰਡੀਆ ਵਾਲੇ ਪੰਜਾਬ ਮੇਂ, ਤੋ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹਤਾ ਹੂੰ, ਮੈਂ ਇਸ ਬਾਤ ਸੇ ਅਗਰੀ ਨਹੀਂ ਕਰਤਾ ਕਿ ਵਹਾਂ ਕੋਈ ਕੱਟੜਤਾ ਏਕ ਆਧਾ ਪਰਸੈਂਟ ਕਹੀਂ ਹੋਗੀ ਪਾਕਿਸਤਾਨ ਮੇਂ ਵੀ, ਕਿਉਂਕਿ ਉਸਕਾ ਸੈਂਪਲ ਸਾਈਜ਼ ਆਪ ਯਹਾਂ ਕੇ ਪਾਕਿਸਤਾਨੀਓਂ ਸੇ ਨਿਕਾਲ ਸਕਤੇ ਹੈ ਨਾ. ਯਹਾਂ ਪਰ ਜੋ ਆਪ ਪਾਕਿਸਤਾਨੀਓਂ ਸੇ ਮਿਲਤੇ ਹੈ, ਕਿਤਨੇ ਕੇ ਲੋਕ ਮੁਝੇ ਤੋ ਕੋਈ ਕੱਟੜਤਾ ਨਜ਼ਰ ਨਹੀਂ ਆਤੀ, ਮੁਝੇ ਤੋ ਬੜੇ ਲਿਬਰਲ ਨਜ਼ਰ ਆਤੇ ਹੈ ਯਹਾਂ ਕੇ, ਜੋ ਜਿਤਨੇ ਵੀ ਪਾਕਿਸਤਾਨੀਓਂ ਸੇ ਮਿਲਾ ਹੂੰ. ਔਰ ਅਬ ਤੋ ਮੈਂ ਪਾਕਿਸਤਾਨ ਕੇ ਵਹਾਂ ਕੇ ਲੋਗੋਂ ਕੇ ਆਰਟੀਕਲ ਪੜ੍ਹਦਾ ਹੂੰ, ਉਨਕਾ ਕਲਚਰ ਯਹਾਂ ਆ ਕੇ ਔਰ ਦੇਖਤਾ ਹੂੰ, ਸਮਝਤਾ ਹੂੰ. ਔਰ ਜੋ ਇੰਡੀਅਨ ਸਾਈਡ ਕਾ ਪੰਜਾਬ ਹੈ, ਉਨਮੇ ਵੀ ਕੋਈ ਕੱਟੜਤਾ ਨਹੀਂ ਹੈ, ਬਲਕਿ ਇੰਡੀਅਨ ਸਾਈਡ ਪੰਜਾਬ ਨੇ ਕੱਟੜਤਾ ਕੋ, ਇੱਕ ਹੀ ਸੈਕਿੰਡ ਸਰ, ਇੰਡੀਅਨ ਸਾਈਡ ਕੇ ਪੰਜਾਬ ਨੇ ਕੱਟੜਤਾ ਕੋ ਹਮੇਸ਼ਾ ਰਿਜੈਕਟ ਕੀਆ ਹੈ. ਆਪ ਦੇਖੋ, ਮਤਲਬ ਕਿ ਈਵਨ ਐਟ ਦਾ ਪੀਕ ਆਫ ਵਾਇਲੈਂਸ, जब वो काला दौर था वहां पे, ठीक है कि नहीं, आम लोगों में कोई दिक्कत नहीं आई पंजाब में। आपको लगा कभी पंजाब में एक एक जो सोशल फैब्रिक है वो डिस्टर्ब नहीं हुई? कितनी कोशिशें हुई लीडर्स की तरफ से पंजाब में, वो कितना बुरा दौर चला। सो प्रॉब्लम दोनों तरफ एक है, वो कट्टरता रहेगी हमेशा, वो सदियों से रहती चली आई, वो सब जगह है। वो कौन सी जगह जहां कट्टरता नहीं है? लेकिन अगर लीडर सही हो वो अपने आप इनको फ्रिंजेस पर रखता है, खत्म तो नहीं किया जा सकता, कट्टरता तो रहेगी रहेगी, बट अगर सही लीडरशिप हो दे विल कीप देम ऑन द फ्रिंज। उनको जो आप कनाडा में भी अब बात कर रहे हैं, जो इशारा कर रहे हैं, कनाडा में भी हम इसको मेन स्ट्रीम करने जा रहे हैं, यहां पर भी दिक्कत यही है कि कट्टर लोग यहां पर भी थोड़े बहुत होंगे पर हार्डली हाफ अ परसेंटेज होंगे। तो अगर हम उनको यहां पर मेन स्ट्रीम कर देंगे तो दिक्कत आएगी, अदरवाइज मेरे ख्याल से कोई दिक्कत नहीं है। तो और वो काम लीडरशिप का है। सर मेरी रिक्वेस्ट है कि आपसे बात जारी रहेगी, आपके बाद इकबाल साहब हैं, विर्क साहब हैं, और सबसे बात जारी रहेगी, हमारे स्पॉन्सर वेट कर रहे हैं, तो वील कैरी ऑन द डिस्कशन।
बुधवीर जी,
हाँ जी, हाँ जी विर्क साहब,
देखो मैंने बड़ा दुख होया अज,
मैं तुहाडे कोल दुबारा वापस होना है। विर्क साहब साडे स्पॉन्सर वेट कर रहे ने, उन्होंने गल कर लीए फिर तुहाडे कोल सीधा मैं तुहाडे कोल आवांगा जे मैनूं इजाजत होए ते। स्पॉन्सर ले लवां जी। हाँ जी हरविंदर जी तुसीं भी होल्ड कर लो, इकबाल साहब, विर्क साहब, अनिल जी, हरविंदर जी, सब नाल गल होएगी, पर पहला स्पॉन्सर टेक केयर कर लिए, देन विल कैरी ऑन आवर डिस्कशन। जी हाँ जी, मैं स्वागत करना चाहना जी इस मौके दे उते, चड्डा साहब की हाल है तुहाडा, ठीक है
जी? बहुत वधिया सर, थैंक यू वेरी मच, और साडे सारे लिसनर्स नूं नमस्कार, सत श्री अकाल और आदाब।
नमस्कार, सत श्री अकाल आदाब। मैं इत्थे दसना चाहांगा कि सौरभ चड्डा साहब जिहड़े कि मैनेजिंग डायरेक्टर ने प्रेजिडेंशियल लाइफ दे ब्रोकरेज अपनी रन करते हैं, चाहे कोई इन्वेस्टमेंट परपज वास्ते कोई गलबात करना चाहो, कोई इंश्योरेंस वास्ते, सो डिफरेंट इंश्योरेंस कंपनीज नाल डील करते हैं, लाइफ इंश्योरेंस, क्रिटिकल इलनेस इंश्योरेंस, डिसेबिलिटी इंश्योरेंस, की इंप्लॉई इंश्योरेंस, वेल्थ क्रिएशन, पैसा असं सब कुछ बनाना चाहते हैं, पर हुंदा प्लानिंग दे नाल है, स्टेट टैक्स प्लानिंग असं करना चाहते हैं, कोई परसनल फाइनेंस दे नाल कोई रिलेटेड सवाल है तुहाडा, कि घर दे विच जी पैसे किन्ने कमाने हो, कित्थे इन्वेस्ट करिए, थोड़े थोड़े पैसे जोड़ के फेवर बड़े पैसे जुड़ जाते हैं, बिजनेस कोई चला रहे हो, कॉरपोरेशन च पैसा पिया है, या बिजनेस कोई चला रहे हो, इन्वेस्टमेंट करना चाहते हो, तो फिर देन सौरभ चड्डा इज योर आंसर। 416-300-50-55। चड्डा साहब, अज सवाल यह हैगा है कि स्टेट प्लानिंग की जदों असीं गल करदे आं ते इह वधिया आइडिया होनी चाहीदी है, किनूं करनी चाहीदी है स्टेट प्लानिंग, या कोई गलतियां असीं जिहड़ियां कर दिंदे आं स्टेट प्लानिंग, या जरा डिटेल च टॉपिक समझाओ सर। नंबर एक बार पहला दसवां, 416-300-50-55। 416-300-50-55।
जी सर जी, युद्ध जी देखो वर्ड यूज किया स्टेट प्लानिंग, बड़े सारे लोग कहेंगे यार स्टेट है वर्ड तो सुने, शायद मेरे नाल कोई लेना देना नहीं है इस चीज का, हर लिसनर शायद इदा अज्यूम कर सकता है। स्टेट का मतलब की है कि तुहाडे जिन्ने भी एसेट्स है अनफॉर्चुनेटली एक दिन जो सानू कुछ होंदा तो साडी जिन्नी भी टोटल एस्टेट है जो भी तुहाडी सेविंग्स है इन्वेस्टमेंट है चेकिंग अकाउंट बैलेंस है कार प्रॉपर्टी है इन्वेस्टमेंट सारा टूगैदर इज कंसिडर्ड एस्टेट। प्लानिंग कहदे लई चाहीदी है फिर, क्योंकि सारा का सारा एक ना एक दिन किसी भी एज से जो किसी परसन नू कुछ होंदा तुहाडी फैमिली नू जाना ही जाना है, इस मतलब हर बंदे की नीड है। अच्छा जिन्हां नू एस्टेट प्लानिंग का थोड़ा जा पता कहिंदे यार उन्हां वास्ते हुंदी है जिन्हां कोल बहुत पैसा है, मैं तां सिंपल बेसिक जॉब करदा है या मेरा छोटा मोटा बिजनेस है, मेरे को तो इन्ने एसेट्स नहीं है कि मेरे वास्ते नहीं हैगी। नहीं, ए जो टॉपिक है ना हर बंदे का, एवरी सिंगल जरा कैनेडियन परसन हैगा ओदे लई इंपोर्टेंट हैगा ए जो टॉपिक अभी गल कर रहे हैं। अच्छा जे हर किसी लई इंपोर्टेंट है तो फिर हर किसी ने कर लेती होगी ना, पूरे कैनेडा दे विच 30% कैनेडियन हैगे ने जिन्होंने स्टेट प्लान इन प्लेस किया होया, 70% की कोई स्टेट प्लानिंग जी नहीं हैगी। इस टाइम साडे जिन्ने लिसनर सुन रहे हैं ना, जो 70% लोगों ने स्टेट प्लानिंग नहीं की हुई, प्लस डिसीजन नहीं लेते जो भी स्टेप्स लेने होंगे की होएगा साडी स्टेट का, भावे एक कार हो या 10 कार हो, भावे 10,000 RRSP हो या 5 लाख हो या मिलियन हो। अच्छा स्टेट प्लानिंग एक चीज, स्टेट प्लानिंग एक चीज की विल्स बनाई जाती है। इस जिन्ने भी इस टाइम लिसनर सुन रहे ने अपने जिन्ने भी कैनेडियन ने अक्रॉस द कंट्री, 52% लोगों को विल ही नहीं है, बनाई नहीं, फिर वही फंडामेंटल यार मेनू तो लोड ही नहीं है, मैं तो सिंगल परसन हैगा या मैं मैरिड हाँ, बच्चे अपने किड़े एसेट्स का बिल्कुल की लिखना, बैंक इन्हें पैसे नहीं है, बिल की करनी है, इदा की जी इन्फॉर्मेशन होंगी है लिमिटेड, उस रीजन करके असं ना स्टेट प्लानिंग ध्यान देने, बिल्स वगैरह नु देने, ਜਿਹੜੇ ਬੰਦੇ ਯੰਗ ਹੈ ਉਹ ਕਹਿੰਦੇ ਯਾਰ ਮੇਰੇ ਕੋਲ ਹੈਗੇ ਨੀ ਇੰਨੇ ਐਸੈਟਸ, ਵੀ ਉਹ ਕੀ ਕਰਨੀ ਹੈ ਬਣਾ ਕੇ $200-$400 ਵੀ ਕਿਉਂ ਖਰਚਣਾ ਲੋਇਰ ਦੇ ਨਾਲ, ਆਪਾਂ ਬਹੁਤ ਯੰਗ ਹੈਗੇ ਲਈ ਲੋੜ ਨੀ ਹੈਗੀ। ਜਾਂ ਬੜੇ ਸਾਰੇ ਲੋਕ ਇਸ ਕਰਕੇ ਨੀ ਬਣਾਉਂਦੇ, ਉਹ ਕਹਿੰਦੇ ਯਾਰ ਪਤਾ ਨੀ ਹੈ ਕੀ ਹੁੰਦਾ ਕਿੱਦਾਂ ਬਣਾਉਣੀ ਹੈ, ਮੈਨੂੰ ਪ੍ਰੋਸੈਸ ਦਾ ਨੀ ਪਤਾ, ਅਨਸਰਟਨ ਹੈਗੀ ਹੈ, ਅਨਸਰਟਨਟੀ ਹੈਗੀ ਹੈ, ਤੇ ਚਲੋ ਬਾਅਦ ਚ ਦੇਖਾਂਗੇ। ਯਾਰ ਕੁਛ ਬੰਦੇ ਕਹਿੰਦੇ ਨਹੀਂ ਯਾਰ ਕਰਨਾ ਤੇ ਹੈਗਾ, ਉਹ 5-10 ਸਾਲਾਂ ਤੋਂ ਸੋਚੀ ਜਾ ਰਹੇ ਲੇਕਿਨ ਕਰ ਨਹੀਂ ਰਹੇ। ਤੇ ਇਹਨੂੰ ਮਿਸਕਨਸੈਪਸ਼ਨ ਹੈਗੀ ਯਾਰ ਬੜਾ ਕੰਪਲੈਕਸ ਕੰਮ ਹੋਣਾ, ਕੋਈ ਛੋਟੀ ਮੋਟੀ ਚੀਜ਼ ਨੀ ਹੋਣੀ, ਬੜਾ ਕੰਪਲੈਕਸ ਹੋਣਾ, ਮੈਨੂੰ ABC ਨੀ ਪਤਾ, ਨਾ ਜਿਓਗ੍ਰਾਫੀ ਆਫ ਸਟੇਟ ਪਲਾਨਿੰਗ ਦੀ, ਮੈਂ ਸ਼ੁਰੂ ਕਿੱਥੋਂ ਕਰਾਂਗਾ, ਮੈਨੂੰ ਸਮਝਾਏਗਾ ਕੌਣ, ਮੇਰੇ ਯਾਰਾਂ ਦੋਸਤਾਂ ਨੂੰ ਵੀ ਕੋਈ ਇੰਨਾ ਪਤਾ ਨੀ, ਕਦੀ ਗੱਲ ਨੀ ਹੋਈ ਆਪਸ ਚ। ਇਹ ਸਾਰੀਆਂ ਚੀਜ਼ਾਂ ਦਾ ਸੋਲੂਸ਼ਨ ਕੀ ਹੈ ਕਿ ਥੋੜਾ ਜਿਹਾ ਐਫਰਟ ਪਾਉਣਾ ਹੁੰਦਾ ਆਪਣੀ ਅਵੇਅਰਨੈਸ ਨੂੰ ਵਧਾਉਣ ਦਾ, ਥੋੜਾ ਜਿਹਾ ਕਲੀਅਰ ਆਈਡੀਆ ਗਾਈਡੈਂਸ ਮਿਲ ਜਾਏ ਤੇ ਮੇਕ ਸ਼ੋਰ ਹੋ ਜਾਏਗਾ ਕਿ ਤੁਹਾਡੀ ਜਿਹੜੀ ਫੈਮਿਲੀ ਬੱਚੇ ਹੈਗੇ ਉਹ ਸਿਕਿਓਰ ਰਹਿਣਗੇ ਗੋਇੰਗ ਫਾਰਵਰਡ ਐਜ਼ ਵੈਲ, ਹੈ ਨਾ। ਹੁਣ ਹੁੰਦਾ ਕੀ ਹੈ, ਜਦੋਂ ਤੁਹਾਡੀ ਵਿਲਸ ਨਹੀਂ ਹੁੰਦੀ, ਤੁਸੀਂ ਜਦੋਂ ਪਲਾਨਿੰਗ ਨਹੀਂ ਕੀਤੀ ਹੁੰਦੀ ਯੁਧਵੀਰ ਜੀ, ਹੁੰਦਾ ਕੀ ਹੈ, ਯੂ ਹੈਵ ਟੂ ਗੋ ਥਰੂ ਅ ਪ੍ਰੋਬੇਟ ਕੈਨੇਡਾ ਵਿੱਚ। ਪ੍ਰੋਬੇਟ ਦਾ ਕੀ ਮਤਲਬ ਹੈ, ਕੋਰਟ ਡਿਸਾਈਡ ਕਰੇਗੀ, ਕੀ ਡਿਸਾਈਡ ਕਰੇਗੀ, ਤੁਹਾਡੇ ਰੀਅਲ ਸਟੇਟ ਦਾ, ਜਿੰਨੇ ਵੀ ਤੁਸੀਂ ਘਰ ਖਰੀਦੇ ਆ, ਬੈਂਕ ਅਕਾਊਂਟ ਹੈ, ਇਨਵੈਸਟਮੈਂਟਸ ਆ, ਔਰ ਜ਼ਿਆਦਾਤਰ ਲੋਕਾਂ ਦਾ ਸਾਰਾ ਪੈਸਾ ਇਹੀ ਚੀਜ਼ਾਂ ਚ, ਇਨਵੈਸਟਮੈਂਟ ਸਾਰਾ ਰਸਕੀਜ਼ ਹੋ ਗਈਆਂ, PFS ਹੋ ਗਿਆ, ਕੈਸ਼, ਨਾਨ ਰਜਿਸਟਰਡ ਇਨਵੈਸਟਮੈਂਟ, ਬੈਂਕ ਦੇ ਚੈਕਿੰਗ ਸੇਵਿੰਗ ਅਕਾਊਂਟ, ਰੀਅਲ ਸਟੇਟ ਜ਼ਿਆਦਾਤਰ ਬੰਦਿਆਂ ਕੋਲ ਆਈ ਹੈ, ਔਰ ਸਾਰਾ ਦਾ ਸਾਰਾ ਜਿਹੜਾ ਹੈਗਾ ਅਪਰੋਬੇਟ ਦੇ ਥਰੂ ਨਿਕਲਣਾ। ਜੇ ਕੋਰਟ ਨੇ ਡਿਸਾਈਡ ਕਰਨਾ ਯੁਧਵੀਰ ਜੀ, ਤੇ ਇੰਨਾ ਬੰਦਾ ਕੈਨੇਡਾ ਦੇ ਵਿੱਚ, ਇੰਨੇ ਲੋਕਾਂ ਨੇ ਅਨਫੋਰਚੁਨੇਟਲੀ ਸਮਥਿੰਗ ਹੈਪਨ ਤੇ ਸਟੇਟ ਨੇ ਪ੍ਰੋਬੇਟ ਦੇ ਥਰੂ ਨਿਕਲਣਾ, ਕੋਰਟ ਕੋ ਕਿਆ ਇੰਨਾ ਟਾਈਮ ਹੋਏਗਾ ਕਿ ਰੋਜ਼ ਦੀ ਰੋਜ਼ ਸਾਰਾ ਨਾਲੋ ਨਾਲ ਕੇਸਿਸ ਖਤਮ ਕਰ ਦੇਣਗੇ, ਪੋਸੀਬਲ ਨਹੀਂ ਹੈ ਨਾ। ਕੋਈ ਕੋਰਟ ਦਾ ਵੀ ਆਪਣਾ ਕੋਈ ਥਰੈਸ਼ਹੋਲਡ ਹੋਏਗਾ ਕਿ ਯਾਰ ਸਾਲ ਚ ਇੰਨੇ ਕੇਸਿਸ ਲੈ ਸਕਦੇ ਹਾਂ ਆਪਾਂ। ਇਹਦਾ ਮਤਲਬ ਕੀ ਹੈ ਕਿ ਕਈ ਵਾਰ ਮਹੀਨੇ ਸਾਲੋਂ ਸਾਲ ਲੱਗ ਜਾਂਦੇ ਆ ਐਕਸੈਸ ਲੈਣ ਦਾ, ਜੇ ਕਿਸੇ ਇੱਕ ਫੈਮਿਲੀ ਮੈਂਬਰ ਨੂੰ ਕੁਝ ਹੋ ਗਿਆ, ਬਾਕੀ ਲੋਕਾਂ ਨੇ ਐਕਸੈਸ ਲੈਣਾ ਸਾਰੀ ਇਨਵੈਸਟਮੈਂਟ ਦਾ, ਸੇਵਿੰਗ ਦਾ, ਰੀਅਲ ਸਟੇਟ ਦਾ, ਸਾਲੋਂ ਸਾਲ ਲੱਗ ਜਾਂਦੇ ਆ। ਸਿੰਪਲ ਬੈਂਕ ਅਕਾਊਂਟ ਦੇ ਵਿੱਚ ਅੱਜ 1.5 ਸਾਲ ਦੀ ਵੇਟ ਆ ਬੈਂਕ ਅਕਾਊਂਟ ਨੂੰ ਐਕਸੈਸ ਕਰਨ ਲਈ, ਲੇਕਿਨ ਉਹ ਲੋਕਾਂ ਦੇ ਫੈਮਿਲੀ ਦੇ ਖਰਚੇ ਤਾਂ ਚੱਲ ਰਹੇ ਹੋਣਗੇ। ਅੱਛਾ ਜੇ ਤਦ ਤੱਕ ਕਈਆਂ ਦੇ ਪੈਸੇ ਨਹੀਂ ਹੋਏ ਤਾਂ ਬੜੇ ਸਾਰੇ ਲੀਗਲ ਡਿਸਪਿਊਟ ਹੋ ਸਕਦੇ ਆ, ਜੇ ਇੰਨਾ ਟਾਈਮ ਲੱਗ ਗਿਆ ਪੇਮੈਂਟ ਹੋਣ ਨੂੰ ਤਾਂ ਲੀਗਲ ਡਿਸਪਿਊਟਸ ਹੋ ਜਾਣਗੇ। ਜਿੰਨੇ ਵੀ ਅੱਛਾ ਪ੍ਰੋਬੇਟ ਦੀਆਂ ਫੀਸਿਸ ਲੱਗਦੀਆਂ ਹੁੰਦੀਆਂ, ਫ੍ਰੀ ਤਾਂ ਹੁੰਦਾ ਨੀ ਪ੍ਰੋਬੇਟ, ਕਿੰਨੀ ਫੀਸ ਲੱਗਦੀ ਹੈ ਇਹ ਵੀ ਕਲੀਅਰ ਕਰ ਲਓ, ਹਰ ਬੰਦੇ ਨੂੰ ਲੱਗਣੀ ਹੈ, ਸਟੇਟ ਦੇ ਥਰੂ ਜਾਣੀ ਹੈ, ਜਿੰਨੇ ਨਹੀਂ ਪਲਾਨਿੰਗ ਕੀਤੀ, ਵਿਲਸ ਨਹੀਂ ਬਣਾਈ, ਸਟੇਟ ਪਲਾਨਿੰਗ ਨਹੀਂ ਕੀਤੀ, ਹਰ ਸਾਲ ਜਿਹੜੇ ਕੈਨੇਡੀਅਨਸ ਹੈਗੇ ਨੇ ਯੁਧਵੀਰ ਜੀ, ਟੋਟਲ ਮਿਲਾ ਕੇ ਪ੍ਰੋਬੇਟ ਫੀਸ ਦੇ ਵਿੱਚ $750 million ਹਰ ਸਾਲ ਦਾ ਦੱਸਿਆ ਮੈਂ, ਇੰਨਾ ਖਰਚਾ ਕਰ ਦਿੰਦੇ ਆ ਆਪਣੇ ਕੈਨੇਡੀਅਨ, $750 million ਦਾ ਖਰਚਾ ਹੋ ਜਾਂਦਾ ਸਿਰਫ ਪ੍ਰੋਬੇਟ ਫੀਸ ਨੂੰ ਪੇ ਕਰਨ ਦਾ। ਕਿਉਂ $750 million ਪੇ ਕੀਤਾ ਕੈਨੇਡੀਅਨ ਨੇ, ਕਿਉਂਕਿ ਪਲਾਨਿੰਗ ਨਹੀਂ ਕੀਤੀ, ਫਿਰ ਪਲਾਨਿੰਗ ਕੋਰਟ ਨੂੰ ਤਾਂ ਕਰਨੀ ਪਏਗੀ ਨਾ, ਤੁਸੀਂ ਨਹੀਂ ਕੀਤੀ, ਗਵਰਨਮੈਂਟ ਨੂੰ ਤਾਂ ਕਰਨੀ ਪਏਗੀ, ਕੋਰਟ ਨੂੰ ਤਾਂ ਕਰਨੀ ਪਏਗੀ। ਇੰਟਰਸਟਿੰਗਲੀ ਕੀ ਹੈਗਾ, ਬੰਦਾ ਕਹਿੰਦਾ ਯਾਰ ਛੱਡੋ ਯਾਰ ਕੌਣ ਕਰੇਗਾ ਪਲਾਨਿੰਗ, ਵਿਲਸ ਦੇ ਵੀ ਕੀ $200-$500 ਖਰਚਨੇ। ਜਿਹੜਾ $750 million ਪ੍ਰੋਬੇਟ ਫੀਸਿਸ ਦੇ ਪ੍ਰੋਸੈਸ ਦੇ ਵਿੱਚ ਗਿਆ ਨਾ, $750 million ਕੈਨੇਡੀਅਨ ਦਾ, ਇਹਦੇ ਵਿੱਚੋਂ ਅਟਰਨੀ ਦੀ ਫੀਸ ਕਿੰਨੀ ਗਈ ਹੈ ਹਰ ਸਾਲ, ਕਿੰਨੀ ਜਾਂਦੀ ਹੈ, $523 million ਤਾਂ ਅਟਰਨੀ ਦੀ ਫੀਸ ਦੇ ਵਿੱਚ ਗਿਆ ਲੋਕਾਂ ਦਾ ਹਰ ਸਾਲ, ਜਿਨ੍ਹਾਂ ਨੇ ਪਲਾਨਿੰਗ ਨਹੀਂ ਕੀਤੀ ਸੀਗੀ। ਇਸਦਾ ਮਤਲਬ ਜੇ $523 million ਹਰ ਸਾਲ ਸਿਰਫ ਅਟਰਨੀ ਫੀਸ ਚ ਗਿਆ, ਬਾਕੀ ਗਵਰਨਮੈਂਟ ਦੀ ਵੀ ਫੀਸਿਸ ਹੈ, ਟੋਟਲ ਮਿਲਾ ਕੇ ਸਾਡੇ ਉਹ ਚ $200 million ਗਿਆ, ਲੇਕਿਨ ਉਹਨੂੰ ਪ੍ਰੋਸੈਸ ਕਰਨ ਦੀ ਅਟਰਨੀ ਦੀ ਫੀਸ ਵੀ ਸਾਡੇ $500 million, ਗਵਰਨਮੈਂਟ ਨੇ ਤਾਂ ਫਿਰ ਵੀ $200 million ਦਿੱਤਾ ਸੀਗਾ, ਤੇ ਪੈਸਾ ਤਾਂ ਫਿਰ ਵੀ ਲੱਗਿਆ ਹੀ ਲੱਗਿਆ, ਔਰ ਉਸ ਤੋਂ ਜ਼ਿਆਦਾ ਲੱਗਿਆ ਐਕਚੁਲੀ। ਸੋ ਜਿਹੜੇ ਕੈਨੇਡੀਅਨਸ ਹੈਗੇ ਨੇ ਆਪਣੇ $560 million ਵੈਸੇ ਹੀ ਖਰਚਦੇ ਨੇ ਅਟਰਨੀ ਦੀ ਫੀਸ ਦੇ ਵਿੱਚ, ਉਹ ਖੁਦ ਨਹੀਂ ਖਰਚ ਰਹੇ, ਉਹ ਬਾਏ ਫੋਰਸ ਹੈ, ਕਿਉਂਕਿ ਕਿਸੇ ਨਾ ਕਿਸੇ ਨੇ ਤਾਂ ਟੇਕ ਓਵਰ ਕਰਨਾ ਹੀ ਕਰਨਾ। ਹਰ ਸਾਲ ਜਿਹੜਾ ਹੈਗਾ ਕੈਨੇਡਾ ਵਿੱਚ 1 ਲੱਖ ਫੈਮਿਲੀ ਜਿਹੜੀਆਂ ਹੈਗੀਆਂ ਸਟੇਟ ਪ੍ਰੋਬੇਟ ਦੇ ਥਰੂ ਨਿਕਲ ਕੇ ਜਾਂਦੀਆਂ, ਮਤਲਬ ਹਰ ਸਾਲ 1 ਲੱਖ ਫੈਮਿਲੀ ਜਿਹੜੀਆਂ ਹੈਗੀਆਂ ਉਹ ਮਿਲ ਕੇ ਪੇਮੈਂਟ ਕਰ ਰਹੀਆਂ। ਇਹ ਨੀ ਕਿ 2-4 ਫੈਮਿਲੀ, ਬੰਦਾ ਕਹੇਗਾ ਯਾਰ ਹੋ ਜਾਂਦੇ ਕੇਸ ਤਰੀਕਦਾ ਹੀ, ਮੈਨੂੰ ਨੀ ਲੱਗਦਾ ਸਾਡੀ ਫੈਮਿਲੀ ਚ ਇੱਦਾਂ ਦਾ ਕੋਈ ਖਰਚਾ ਹੈਗਾ ਜਾਂ ਕੋਈ ਇਸ਼ੂ ਹੈਗਾ। 1 ਲੱਖ ਫੈਮਿਲੀਜ਼ ਘੱਟ ਨਹੀਂ ਹੁੰਦੀਆਂ ਹਰ ਸਾਲ, 1 ਲੱਖ ਫੈਮਿਲੀ। ਅੱਛਾ ਇੱਥੋਂ ਉਹ ਵੀ ਕਲੀਅਰ ਹੋ ਜਾਂਦਾ, ਜੇ 1 ਲੱਖ ਕੇਸਿਸ ਕੋਰਟ ਚ ਜਾਂਦੇ ਆ, ਕੋਰਟ ਤਾਂ 365 ਦਿਨ ਤਾਂ ਵੀ ਨੀ ਖੁੱਲਦੀ ਵੈਸੇ ਤਾਂ, ਲੇਕਿਨ 365 ਦਿਨਾਂ ਚ 1 ਲੱਖ ਕੇਸਿਸ ਕਿੱਦਾਂ ਭੁਗਤਾ ਦੇਣਗੇ, ਪੋਸੀਬਲ ਹੈਗਾ ਨਹੀਂ, ਹੈ ਨਾ। ਕਿਉਂਕਿ ਕੋਰਟ ਨੇ ਹੋਰ ਵੀ ਕੰਮ ਕਰਨੇ ਆ, ਉਹਨਾਂ ਦੇ ਹੋਰ ਵੀ ਕੇਸਿਸ ਆ, ਸਿਰਫ ਇਹੀ ਕੇਸਿਸ ਥੋੜਾ ਹੈਗੇ, ਉੱਥੇ ਸਮਾਲ ਕੰਜ਼ਿਊਮਰ ਕੋਰਟ ਦੇ ਵੀ ਕੇਸਿਸ ਹੈਗੇ, ਸਮਾਲ ਕੰਜ਼ਿਊਮਰ ਕੋਰਟ ਦੇ 59,000 ਕੇਸਿਸ ਹੁੰਦੇ ਆ ਹਰ ਸਾਲ। ਅੱਛਾ ਉਹ ਵੀ ਕਰਨੇ ਆ, ਪਲੱਸ ਪ੍ਰੋਬੇਟ ਵਾਲੇ ਵੀ ਕਰਨੇ ਆ, ਤੇ ਕਿਆ ਡਿਲੇ ਹੋਏਗਾ ਕਿ ਨਹੀਂ ਹੋਏਗਾ, ਬਿਲਕੁਲ ਹੋਏਗਾ। ਇਸਦਾ ਮਤਲਬ ਬੜਾ ਟਾਈਮ ਲੱਗ ਜਾਂਦਾ ਐਕਸੈਸ ਲੈਣ ਦਾ ਆਪਣੇ ਐਸਟ ਦਾ, ਕਿਉਂਕਿ ਕਦੀ ਕੀਤਾ ਨੀ, ਐਕਸਪੀਰੀਅੰਸ ਨੀ ਹੋਇਆ ਕਿਸੇ ਨੂੰ, ਜਿੰਨੇ ਐਕਸਪੀਰੀਅੰਸ ਨੀ, ਤੁਹਾਨੂੰ ਨੀ ਪਤਾ ਹੋਏਗਾ ਕਿ ਕਿੰਨਾ ਲੈਂਥੀ ਪ੍ਰੋਸੈਸ ਹੋ ਜਾਂਦਾ। ਚਲੋ ਇਹ ਫੀਸਿਸ ਪਲਾਨਿੰਗ ਦੇ ਵਿੱਚ ਇਹੀ ਚਾਹੀਦਾ ਕਿ ਚਲੋ ਪ੍ਰੋਵੇਟ ਦਾ 750 million ਜਾਂ ਅਟਰਨੀ ਫੀਸਿਸ ਦਾ 550 ਤੇ ਵੱਧ ਤੋਂ ਵੱਧ 1-2 ਸਾਲ ਦੀ ਵੇਟ ਹੋ ਜਾਏਗੀ ਨਾ, ਹੋਰ ਕੀ ਹੋ ਜਾਏਗਾ, ਕੋਈ ਲੋੜ ਨੀ ਕਰਨ ਦੀ, ਬਾਅਦ ਚੋਂ ਦੇਖੀ ਜਾਏਗੀ, ਫੈਮਿਲੀ ਖੁਦ ਦੇਖ ਲੇਗੀ। ਨਹੀਂ, ਹੋਰ ਵੀ ਖਰਚੇ ਹੈਗੇ, ਹਲੇ ਤਾਂ ਸ਼ੁਰੂਆਤ ਹੋਈ ਹੈ, ਹੋਰ ਕਿਤੇ ਖਰਚੇ ਹੈ, ਟੈਕਸ ਫਾਈਨਲ ਟੈਕਸ ਲੱਗਣਾ ਹੈ, ਸੋਰੀ ਫਾਈਨਲ ਟੈਕਸ ਕਿਉਂ, ਜਿੰਨੇ ਵੀ ਤੁਹਾਡੇ ਕੈਪੀਟਲ ਗੇਨਸ ਹੈਗੇ ਨੇ, ਤੁਹਾਡੀਆਂ ਪ੍ਰੋਪਰਟੀਆਂ ਦੇ ਹੋਣ, ਤੁਹਾਡੇ ਐਸਟਸ ਦੇ ਕੈਪੀਟਲ ਗੇਨ ਹੋਣ, ਤੁਹਾਡੀਆਂ RRSPਾਂ ਹੋਣ, ਤੁਹਾਡੀਆਂ ਨਾਨ ਰਜਿਸਟਰਡ ਇਨਵੈਸਟਮੈਂਟ ਰਜਿਸਟਰਡ, ਏਦਾਂ ਅਨਫੋਰਚੁਨੇਟਲੀ ਜਦੋਂ ਸੰਬੜੀ ਪਾਸਿਸ ਹੋਏ, ਸਾਰੇ ਐਸਟਸ ਤੇ ਇੱਕ ਫਾਈਨਲ ਟੈਕਸ ਜਾਂਦਾ ਹੁੰਦਾ, ਉਹ ਟੈਕਸ ਵੀ ਪੇ ਕਰਨਾ, ਉਹਦੀ ਵੀ ਪਲਾਨਿੰਗ ਨਹੀਂ ਹੈਗੀ। ਕਿੰਨਾ ਟੈਕਸ ਦੇ ਦਿੰਦੇ ਆ ਕੈਨੇਡੀਅਨ ਸਾਰੇ ਮਿਲ ਕੇ, ਹਰ ਸਾਲ ਸਾਰੇ ਕੈਨੇਡੀਅਨ ਮਿਲ ਕੇ $9.37 billion ਜਿਹੜਾ ਟੈਕਸ ਦੇ ਵਿੱਚ ਜਾਂਦਾ, ਆਲਮੋਸਟ $10 billion ਹੋ ਗਿਆ ਜਿਹੜਾ ਟੈਕਸ ਵਿੱਚ ਕਲੈਕਟ ਹੁੰਦਾ, ਕਿਹਦੇ ਥਰੂ, ਸਟੇਟ ਟੈਕਸ ਦੇ ਥਰੂ, $10 billion ਕਿਆ ਦੇਣਾ, ਟੈਕਸ ਤਾਂ ਦੇਣਾ ਹੀ ਪਏਗਾ, ਇਹਦੀ ਕੀ ਪਲਾਨਿੰਗ ਕਰ ਲਾਂਗੇ, ਡੈਫੀਨੇਟਲੀ ਇਹਦੀ ਪਲਾਨਿੰਗ ਹੁੰਦੀ ਹੈ, ਕਿਆ ਨੂੰ ਬਚਾਇਆ ਜਾ ਸਕਦਾ, ਉਹ ਡੈਫੀਨੇਟਲੀ ਮੈਂ $10 billion ਦੇਣ ਦੀ ਲੋੜ ਨਹੀਂ, ਜੇ ਸਾਰੇ 1 ਲੱਖ ਬੰਦਾ ਜਿਹੜੇ ਸਟੇਟ ਦੇ ਥਰੂ ਜਾਂਦੇ ਨੇ, ਜਾਂ ਕਿਆ $10 billion ਨੂੰ ਬਚਾ ਸਕਦੇ ਸੀ, ਹਾਂ ਜੇ 100% ਪਰਫੈਕਟ ਵਰਲਡ ਹਰ ਕਿਸੇ ਨੇ ਪਲਾਨਿੰਗ ਕੀਤੀ ਹੁੰਦੀ, ਮੋਸਟ ਇਫੈਕਟਿਵ ਵੇ ਚ ਕਰ ਸਕਦੇ ਸੀਗੇ। ਲੇਕਿਨ ਫਿਰ ਕੀ ਚਾਂਸਿਸ ਆ ਕਿ ਯਾਰ ਮੇਰੇ ਨਾਲ ਇੱਦਾਂ ਹੋਏਗਾ, ਹੁੰਦਾ ਹੋਏਗਾ, ਲੇਕਿਨ ਮੇਰੀ ਫੈਮਿਲੀ ਚ ਮੈਂ ਆਇਆ ਤੇ ਆਸ ਪਾਸ ਸੁਣਿਆ ਨੀ ਇੱਦਾਂ ਕੁਛ ਹੋ ਰਿਹਾ। ਹਰ ਸਾਲ ਕੈਨੇਡਾ ਦੇ ਵਿੱਚ 330,380 ਲੋਕ ਦੇ ਅਨਫੋਰਚੁਨੇਟਲੀ ਡਾਏ, ਹਰ ਸਾਲ 330,000 ਬੰਦੇ ਇਸ ਕੰਟਰੀ ਦੇ ਵਿੱਚ ਅਨਫੋਰਚੁਨੇਟਲੀ ਦੇ ਡਾਏ, ਹਨਾ, ਉਹਨਾਂ ਚੋਂ 1 ਲੱਖ ਬੰਦਾ ਜਿਹੜਾ ਪ੍ਰੋਬੇਟ ਦੇ ਥਰੂ ਨਿਕਲ ਰਿਹਾ ਜਿਹਨਾਂ ਦੀ ਪਲਾਨਿੰਗ ਨਹੀਂ ਸੀਗੀ। ਹੁਣ ਬੰਦਾ ਕਹਿੰਦਾ ਯਾਰ ਮੈਂ ਤਾਂ ਯੰਗ ਹੈ, ਯਾਰ ਆਫ ਕੋਰਸ ਜੰਗ ਚ ਚਾਂਸਿਸ ਘੱਟ ਹੁੰਦੇ, ਮੈਂ 35 ਸਾਲਾਂ ਦਾ, ਮੈਂ 40 ਸਾਲਾਂ ਦਾ, ਮੈਂ 45 ਸਾਲਾਂ ਦਾ, ਜਾਂ ਮੈਂ 50 ਸਾਲ, ਇਸ ਏਜ ਗਰੁੱਪ ਦਾ ਹਰ ਸਾਲ 16,000 ਬੰਦਾ ਅਨਫੋਰਚੁਨੇਟਲੀ ਡਾਇਸ, ਈਵਨ ਇਸ ਏਜ ਗਰੁੱਪ ਦਾ, ਈਵਨ ਤੋਂ ਯੰਗ ਹੈ, ਆਈ ਨੋ 35, 40, 45, 50 ਬਹੁਤ ਯੰਗ ਏਜ ਹੈਗੀ ਹੈ, ਲੇਕਿਨ 16,000 ਬੰਦੇ ਹੈਗੇ ਆ, 16,000 ਬੰਦੇ ਦਾ ਮਤਲਬ ਹੋ ਗਿਆ ਅਪਰੋਕਸੀਮੇਟਲੀ 40-42 ਬੰਦੇ ਰੋਜ਼ ਦੇ, ਅੱਜ 42 ਫੈਮਿਲੀ ਚ ਇਸ਼ੂ ਜਿਹੜਾ ਹੈ ਅਨਫੋਰਚੁਨੇਟਲੀ ਹੋਣਾ। ਇਸ ਲਈ ਜਿਹੜੀਆਂ ਵਿਲਸ ਹੈ ਉਹ ਬਣਾਉਣੀਆਂ ਜ਼ਰੂਰੀ ਹੈ, ਸਟੇਟ ਪਲਾਨਿੰਗ ਜ਼ਰੂਰੀ ਹੈ। ਅੱਛਾ, ਬੜੇ ਸਾਰੇ ਲੋਕ ਕਹਿੰਗੇ ਯਾਰ ਮੈਂ ਤਾਂ ਵਿਲਸ ਬਣਾ ਲਈ ਸੀਗੀ ਤਾਂ ਚਲੋ ਮੇਰਾ ਤਾਂ ਠੀਕ ਹੈ ਨਾ, ਵਿਲ ਜਿਹੜੀ ਉਹ ਸਿਰਫ ਇੱਕ ਇੰਟੈਂਸ਼ਨ ਹੈਗੀ ਹੈ ਦੱਸਣਾ ਕਿ ਮੇਰੇ ਐਸਟਸ ਕਿਹਦੇ ਕੋਲ ਜਾਣਗੇ। ਤੁਸੀਂ ਵਿਲ ਚ ਲਿਖਤਾ ਮੇਰੇ ਸਾਰੇ ਐਸਟ ਮੇਰੇ ਬੱਚਿਆਂ ਨੂੰ ਦੇ ਦੇਣਾ, ਬੱਚਿਆਂ ਨੂੰ ਥੋੜਾ ਮਿਲ ਜਾਣੇ, ਟੈਕਸਿਸ ਕਿੰਨੇ ਪੇ ਕਰਨੇ ਇਨ ਬਿਟਵੀਨ, ਟੈਕਸਿਸ ਦਾ ਪਹਿਲੇ ਤਾਂ ਸੀਆਰਏ ਦਾ, ਪਹਿਲੇ ਤਾਂ ਸੀਆਰਏ ਦਾ ਸ਼ੇਅਰ ਜਾਏਗਾ, ਫਿਰ ਕ੍ਰੈਡੀਟਰਸ ਦਾ ਸ਼ੇਅਰ ਜਾਏਗਾ, ਫਿਰ ਵਿਲ ਦੇ ਅਕੋਰਡਿੰਗਲੀ ਚੀਜ਼ਾਂ ਜਾਣਗੀਆਂ। ਸਿਰਫ ਵਿਲ ਚ ਲਿਖ ਦੇਣਾ ਗੁੱਡ ਇਨਫ ਨਹੀਂ ਹੈ, ਨਹੀਂ ਯਾਰ ਮੇਰੇ ਕੋਲ ਟਾਈਮ ਨਹੀਂ, ਮੈਂ ਬਾਅਦ ਚੋਂ ਦੇਖਾਂਗਾ, ਬਾਅਦ ਚੋਂ ਫਿਰ ਬੱਚੇ, ਵਾਈਫ, ਬੱਚੇ ਜਾਂ ਫੈਮਿਲੀ ਦੇਖੇਗੀ, ਲੇਕਿਨ ਉਹ ਫਿਰ ਕਿੰਨੀ ਨੈਟਵਰਕ ਉਹ ਚ ਫਿਨਿਸ਼ ਹੋ ਜਾਂਦੀ ਹੈ, ਉਹ ਵਿਲ ਆਈਲ ਟੈਲ ਯੂ ਅਨਦਰ 2-3 ਮਿੰਟ। ਇਹ ਸਾਰੀਆਂ ਚੀਜ਼ਾਂ, ਵਿਲ ਚਾਹੀਦੀਆਂ, ਟਰੱਸਟ ਚਾਹੀਦਾ ਜੇ ਪ੍ਰੋਬੇਟ ਬਾਈਪਾਸ ਕਰਨਾ, ਪਾਵਰ ਆਫ ਅਟਰਨੀਆਂ ਚਾਹੀਦੀਆਂ, ਬੜੇ ਸਾਰੇ ਲੋਕੀ ਅਨਫੋਰਚੁਨੇਟਲੀ ਦੇ ਡਾਏ ਵਿਦਆਊਟ ਦਿਸ ਪ੍ਰੋਸੈਸ, ਉਹ ਫਿਰ ਬੜਾ ਇੱਕ ਲੈਂਥੀ ਪ੍ਰੋਸੈਸ ਹੋ ਜਾਂਦਾ, ਬੜਾ ਐਕਸਪੈਂਸਿਵ ਪ੍ਰੋਸੈਸ ਹੋ ਜਾਂਦਾ, ਔਰ ਜਦੋਂ ਤੁਹਾਡੀਆਂ ਚੀਜ਼ਾਂ ਇਨ ਪਲੇਸ ਨਹੀਂ ਹੁੰਦੀਆਂ, ਜਦੋਂ ਕੋਰਟ ਕੋਲ ਤੁਹਾਡਾ ਪ੍ਰੋਸੈਸ ਜਾਂਦਾ, ਤੁਹਾਡਾ ਸਾਰੇ ਫਾਈਨੈਂਸਿਸ ਜਿਹੜੇ ਉਹ ਪਬਲਿਕ ਇਨਫੋਰਮੇਸ਼ਨ ਬਣ ਜਾਂਦੀ ਹੈ, ਨੋ ਲੋਂਗਰ ਇਸ ਦਾ ਪ੍ਰਾਈਵੇਟ ਇਨਫੋਰਮੇਸ਼ਨ, ਕੋਈ ਵੀ ਐਕਸੈਸ ਲੈ ਸਕਦਾ ਤੁਹਾਡੀ ਪਰਸਨਲ ਇਨਫੋਰਮੇਸ਼ਨ ਦਾ। ਜਦੋਂ ਕੋਰਟ ਕੋਲੋਂ ਚਲੀ ਗਈ ਇਨਫੋਰਮੇਸ਼ਨ, ਉਹ ਪਬਲਿਕ ਐਕਸੈਸ ਹੋ ਗਿਆ, ਉੱਥੇ ਹੁਣ ਕੋਈ ਵੀ ਆ ਸਕਦਾ ਚੈਲੰਜ ਕਰਨ ਕਿ ਮੇਰੇ ਪੈਸੇ ਦੇਣੇ ਆ, ਫੈਮਿਲੀ, ਫਰੈਂਡ, ਬਿਜ਼ਨਸ, ਤੁਸੀਂ ਬਿਜ਼ਨਸ ਰਿਲੀਜ਼ ਕੀਤੇ ਸੀ, ਇਹ ਕੀਤਾ ਸੀ, ਉਹ ਕਿਉਂਕਿ ਓਪਨ ਹੋ ਗਈ ਸਾਰੀ ਬੁੱਕ, ਤੋ ਪਲੱਸ ਉਸ ਤੋਂ ਬਾਅਦ ਸਾਲੋ ਸਾਲ ਲੱਗ ਜਾਂਦੇ ਹੋ ਉਸ ਚੀਜ਼ ਨੂੰ ਫਿਗਰ ਆਊਟ ਕਰਨ ਲਈ, ਤੇ ਫੈਮਿਲੀ ਲਈ ਬੜੀ ਮੇਜਰ ਟਰਬਲ ਹੈ, ਜੇ ਤੁਹਾਡੇ ਕੋਲ ਟਾਈਮ ਨਹੀਂ ਨਿਕਲ ਰਿਹਾ, ਚਲੋ ਫੈਮਿਲੀ ਲਈ ਵੈਰੀ ਡਿਫੀਕਲਟ, ਕਿਉਂਕਿ ਉਸ ਤੋਂ ਬਾਅਦ ਤੁਸੀਂ ਬਿਜ਼ਨਸ ਓਨਰ ਹੋ, ਤੁਸੀਂ ਜੋਬ ਕਰਦੇ ਹੋ, ਤੁਸੀਂ ਆਪਣੀ ਫੈਮਿਲੀ ਦਾ ਸਾਰਾ ਫਾਈਨੈਂਸ ਸੰਭਾਲਦੇ ਹੋ, ਜੇ ਤੁਸੀਂ ਨਹੀਂ ਇਸ ਚੀਜ਼ ਨੂੰ ਸੋਰਟ ਆਊਟ ਕਰ ਪਾਏ ਤੇ ਬੱਚੇ ਤੇ ਸਪਾਊਸ ਕਿੱਦਾਂ ਮੈਨੇਜ ਕਰ ਲੈਣਗੇ, ਉਹਨਾਂ ਲਈ ਤਾਂ ਉਹ ਇੰਨੇ ਫੈਮਿਲੀਅਰ ਵੀ ਨਹੀਂ ਹੋਣੇ ਟਰਮਸ ਲਈ ਇਸ ਚੀਜ਼ਾਂ ਨੂੰ ਲੈ ਕੇ। ਕਈ ਸਾਰੇ ਬੰਦੇ ਕਹਿੰਦੇ ਨਹੀਂ ਯਾਰ ਸਾਰਾ ਪੈਸਾ ਨਾ ਮੈਂ ਮੇਰੇ ਬਣਾ ਬੜਾ ਸਿੰਪਲ ਰੱਖਿਆ, ਜੋ ਮੇਰੇ ਕੋਲ ਮੇਰਾ ਸਪਾਊਸ ਦੇ ਨਾਮ ਚਲਾ ਜਾਏਗਾ ਕੋਈ ਫਰਕ ਨਹੀਂ, ਉਹ ਬਾਅਦ ਚੋਂ ਦੇਖ ਲਾਂਗੇ ਕਿਉਂਕਿ ਐਟਲੀਸਟ ਮੇਰੇ ਸਪਾਊਸ ਕੋਲ ਤਾਂ ਚਲਾ ਗਿਆ। ਨਹੀਂ, ਵਟ ਅਬਾਊਟ ਡੈਟਸ, ਤੁਹਾਡੀਆਂ ਜਿਹੜੀਆਂ ਕਾਰਪੋਰੇਸ਼ਨ ਸੀਗੀਆਂ ਉਸ ਚ ਤੁਹਾਡਾ ਨਾਮ ਹੀ ਨਹੀਂ ਸੀਗਾ ਸਪਾਊਸ ਦਾ, ਇੱਦਾਂ ਕਿੱਦਾਂ ਸਾਰੀਆਂ ਚੀਜ਼ਾਂ ਸਪਾਊਸ ਕੋਲ ਚਲੀ ਜਾਣਗੀਆਂ, ਕਿਉਂਕਿ ਉਹ ਅਗੇਨ ਇਨਫੋਰਮੇਸ਼ਨ ਥੋੜੀ ਲੈਸ ਹੈ, ਉਹਦੇ ਬੇਸਿਸ ਨਾਲ ਆਪਾਂ ਸੈਟਿਸਫਾਈ ਕਰ ਲਿਆ ਕਿ ਚਲੋ ਠੀਕ ਹੈ ਸਭ ਕੁਝ ਠੀਕ ਰਹੇਗਾ, ਨੋਟ ਟਰੂ। ਤੋ ਬੜੀ ਸਾਰੀਆਂ ਚੀਜ਼ਾਂ ਜਿਹੜੀਆਂ, ਅੱਛਾ ਬੱਚੇ ਹੈ 18 ਸਾਲ ਦੇ, ਬੱਚੇ 18 ਸਾਲ ਤੋਂ ਉੱਪਰ ਹੋ ਗਏ, ਯਾਰ ਮੈਂ ਪਹਿਲਾਂ ਹੀ ਉਹਨਾਂ ਦੇ ਨਾਮ ਕਰ ਦਿੰਦਾ ਸਾਰੀ, ਮੈਂ ਹੋਰ ਤਾਂ ਕੀ ਕਰਦਾ, ਬੜੇ ਸਾਰੇ ਲੋਕੀ ਕਹਿਣਗੇ ਯਾਰ ਕੌਣ ਇਸ ਚੀਜ਼ਾਂ ਚ ਪਏਗਾ, ਮੇਰੇ ਬੱਚੇ 18-20 ਸਾਲ ਤੋਂ ਗਏ, ਮੈਂ ਪਹਿਲੇ ਪ੍ਰੋਪਰਟੀਆਂ ਇਹਨਾਂ ਦੇ ਨਾਮ ਕਰ ਦਿੰਦਾ, ਗਿਫਟ ਕਰ ਦਿੰਦਾ ਉਹਨਾਂ ਨੂੰ ਚੀਜ਼ਾਂ, ਉਹ ਵੀ ਪ੍ਰੋਬਲਮ ਹੈ, ਫਿਰ ਉਹਦੀ ਵੀ ਪਲਾਨਿੰਗ ਨਹੀਂ ਕੀਤੀ ਕਿਉਂਕਿ ਕੱਲ ਨੂੰ ਹੋ ਸਕਦਾ 23-24 ਸਾਲ ਦਾ ਬੱਚੇ ਨੇ ਸ਼ਾਦੀ ਕੀਤੀ, ਅਨਫੋਰਚੁਨੇਟਲੀ ਨਹੀਂ ਚੀਜ਼ਾਂ ਵਰਕਆਊਟ ਕੀਤੀਆਂ, 66% ਮੈਰਿਜਸ ਨਹੀਂ ਵਰਕ ਕਰਦੀਆਂ ਕੈਨੇਡਾ ਦੇ ਵਿੱਚ 1-2 ਸਾਲ ਚ, ਉਹ ਤੁਹਾਡੀ 50% ਗਈ, ਤੁਹਾਡੀ ਸਾਰੀ ਜਿਹੜੇ ਬੱਚਿਆਂ ਦੇ ਨਾਮ ਕੀਤੀ ਸੀਗੀ ਉਹ 50% ਗਿਆ, ਪ੍ਰੀਨਪ ਤਾਂ ਕਰਦੇ ਨੀ ਸਾਡੇ ਕਲਚਰ ਦੇ ਵਿੱਚ, ਉਹ ਵੀ ਇਸ਼ੂ ਆ ਅੱਛਾ ਨਹੀਂ ਯਾਰ ਮੈਂ ਨਾ ਆਪਣੇ ਬ੍ਰਦਰ ਦੇ ਨਾਮ ਸਿਸਟਰ ਦੇ ਨਾਮ ਕਰ ਦੇਣਾ, ਉਹ ਮੈਨੂੰ ਤੁਹਾਨੂੰ ਪੁੱਛਾ ਉਹ ਸੰਭਾਲ ਲੇਗਾ। ਬਈ ਤੁਹਾਡੇ ਬ੍ਰਦਰ ਸਿਸਟਰ ਦੇ ਨਾਮ ਕੋਈ ਡੈਟ ਆ ਗਿਆ, ਉਹਨਾਂ ਦੇ ਕੋਈ ਕ੍ਰੈਡੀਟਰਸ ਹੋ ਗਏ, ਉਹ ਕ੍ਰੈਡੀਟਰਸ ਨੇ ਉਹ ਬੈਨੀਫਿਟ ਦੇ ਪਿੱਛੇ ਆ ਜਾਣਾ, ਉਹ ਵੀ ਮਿਸਟੇਕ ਹੋ ਸਕਦੀ ਆ। ਯੂ ਸੀ ਦੇਅਰ ਆਰ ਸੋ ਮੈਨੀ ਮਿਸਟੇਕਸ ਦੈਟ ਕੁਡ ਹੈਪਨ। ਅੱਛਾ ਹੁੰਦਾ ਕੀ ਹੈ, ਜੇਕਰ ਕਿਸੇ ਨੂੰ ਅਨਫੋਰਚੁਨੇਟਲੀ ਕੁਝ ਹੋ ਜਾਏ, ਜਿਨ੍ਹਾਂ ਕੋਲ ਨਾ ਅਸਟੇਟ ਪਲਾਨਿੰਗ ਹੈ ਨਾ ਹੀ ਉਹਨਾਂ ਕੋਲ ਵਿਲਸ ਹੈਗੀਆਂ, ਉੱਥੇ ਹੁੰਦਾ ਕੀ ਹੈ, ਕੋਰਟ 'ਚ ਜਾਏਗਾ ਕੇਸ, ਕੋਰਟ ਜਿਹੜੀ ਆ ਉਹ ਦੇਖੇਗੀ। ਅੱਛਾ ਕੋਰਟ 'ਚ ਜਾਏਗਾ, ਕੋਰਟ ਦੇਖੇਗੀ ਤੁਹਾਡੀ ਫੈਮਿਲੀ ਦਾ ਕਿਹੜਾ ਫੈਮਿਲੀ ਫਰੈਂਡ ਹੈ ਜਿਹੜਾ ਕੋਰਟ 'ਚ ਆ ਕੇ ਐਪਲੀਕੇਸ਼ਨ ਕਰੇਗਾ ਕਿ ਵੀ ਮੈਂ ਬੱਚਿਆਂ ਦੀ ਟੇਕ ਕੇਅਰ ਕਰਾਂਗਾ, ਤੁਹਾਡੇ ਰਿਲੇਟਿਵ ਗ੍ਰੈਂਡ ਪੇਰੈਂਟਸ ਆਂਟ ਅੰਕਲ ਸਿਬਲਿੰਗ। ਹੁਣ ਤੁਸੀਂ ਆਪਣੇ ਆਪਣੇ ਰਿਲੇਸ਼ਨਸ਼ਿਪ 'ਚ ਦੇਖਣਾ ਕਿ ਤੁਹਾਡੀ ਐਸਲ 'ਚ ਕਿਹੜਾ ਬੰਦਾ ਖੁਦ ਵੋਲੰਟਰਲੀ ਜਾਏਗਾ ਕੋਰਟ 'ਚ ਐਪਲੀਕੇਸ਼ਨ ਪ੍ਰੋਸੈਸ 'ਚ ਨਿਕਲੇਗਾ, ਕਹੇਗਾ ਨਹੀਂ ਨਹੀਂ ਮੈਂ ਹੈਗਾ ਨਾ ਮੈਂ ਟੇਕ ਕੇਅਰ ਕਰਾਂਗਾ। ਜੇ ਤੁਸੀਂ ਕਹਿੰਦੇ ਤੁਹਾਡੀ ਫੈਮਿਲੀ 'ਚ ਇੱਦਾਂ ਤਾਂ ਬੰਦੇ ਹੈਗੇ ਆ ਤਾਂ ਦੱਸ ਗੁੱਡ, ਲੇਕਿਨ ਉਹਦੇ ਨਾਲ ਵੀ ਪ੍ਰੋਸੈਸ ਈਜ਼ੀ ਨਹੀਂ ਹੋ ਜਾਂਦਾ। ਲੇਕਿਨ ਜ਼ਿਆਦਾਤਰ ਕੇਸਿਸ 'ਚ ਸਾਰਿਆਂ ਨੇ ਕਹਿਣਾ ਯਾਰ ਮੇਰੀ ਆਪਣੀ ਫੈਮਿਲੀ ਹੈ, ਮੇਰੇ ਆਪਣੇ ਬਿਜ਼ਨਸ ਹੈ, ਮੈਂ ਦੋ ਬੱਚਿਆਂ ਦੀ ਹੋਰ ਰਿਸਪੋਂਸਿਬਿਲਟੀ ਕਿੱਥੋਂ ਲੈਣਾ, ਦੋਨੋਂ ਪੇਰੈਂਟਸ ਨੂੰ ਜੇ ਕੁਛ ਹੋ ਗਿਆ ਤਾਂ। ਕੋਰਟ ਨੂੰ ਹੋਰ ਡਿਸੀਜਨ ਲੈਣੇ ਪੈਣਗੇ, ਕੋਰਟ ਸੋਚੇਗੀ ਕਿ ਹੁਣ ਕੀ ਕਰੀਏ ਜੇ ਫੈਮਿਲੀ ਦਾ ਕੋਈ ਬੰਦਾ ਨਹੀਂ ਹੈਗਾ। ਐਪਲੀਕੇਸ਼ਨ ਤਾਂ ਆਈ ਹੈ, ਕਿਸਨੇ ਐਪਲੀਕੇਸ਼ਨ ਪਾਤੀ, ਤੁਹਾਡੇ ਫਰੈਂਡ, ਚਲੋ ਤੁਹਾਡੇ ਬ੍ਰਦਰ ਨੇ ਐਪਲੀਕੇਸ਼ਨ ਪਾਤੀ, ਕੋਰਟ ਨੇ ਇੱਦਾਂ ਹੀ ਥੋੜਾ ਬ੍ਰਦਰ ਨੂੰ ਦੇ ਦੇਣਾ। ਉਹ ਪ੍ਰੋਪਰ ਇੰਟਰਵਿਊ ਹੋਣੀ ਹੈ ਬ੍ਰਦਰ ਦੀ, ਉਹਨਾਂ ਦੇ ਰਿਸੋਰਸਿਸ ਦੇਖੇ ਜਾਣਗੇ, ਉਹਨਾਂ ਦੇ ਫਾਈਨੈਂਸਿਸ ਦੇਖੇ ਜਾਣਗੇ, ਔਰ ਉਹਦੇ ਬਾਵਜੂਦ ਸਭ ਕੁਝ ਅਪਰੂਵ ਸਭ ਕੁਝ ਫੁਲਫਿਲ ਵੀ ਕਰਤਾ ਬ੍ਰਦਰ ਨੇ, ਬੱਚੇ ਨੂੰ ਵੀ ਪੁੱਛਿਆ ਜਾਏਗਾ ਕਿ ਤੁਸੀਂ ਵੀ ਰਹਿਣਾ ਚਾਹੁੰਦੇ ਹੋ, ਅਤੇ ਨਾਲ ਕਿ ਨਹੀਂ, ਜੇ ਬੱਚੇ ਨੇ ਮਨਾ ਕਰਤਾ ਕਿ ਨਹੀਂ ਤਾਂ ਫਿਰ ਚੈਪਟਰ ਲੋ। ਫਿਰ ਕੋਰਟ ਕੀ ਕਰੇਗੀ, ਕੋਰਟ ਖੁਦ ਗਾਰਡੀਅਨ ਅਪੁਆਇੰਟ ਕਰੇਗੀ, ਚਿਲਡਰਨ ਏਡ ਸੋਸਾਇਟੀ ਨੂੰ ਕੰਟੈਕਟ ਕਰੇਗੀ, ਉਹ ਜਿਹੜੀ ਸੋਸਾਇਟੀ ਹੈਗੀ ਆ ਉਹ ਅੱਗੇ ਫੋਸਟਰ ਹੋਮ ਲੱਭੇਗੀ, ਫਿਰ ਪਬਲਿਕ ਗਾਰਡੀਅਨ PGT ਪਬਲਿਕ ਗਾਰਡੀਅਨ ਐਂਡ ਟਰੱਸਟ ਜਿਹੜੇ ਆ ਉਹਨਾਂ ਨੂੰ ਇਨਵੋਲਵ ਕਰਨਗੇ ਕਿ ਨਾ ਸਾਰਾ ਦਾ ਇਹਨਾਂ ਦਾ ਫਾਈਨੈਂਸ ਮੈਟਰ ਦੇਖੋ ਕੀ ਆ, ਉਹ ਤੁਹਾਡੇ CRA ਨੂੰ ਕੰਟੈਕਟ ਕਰਨਗੇ, ਬੈਂਕਾਂ ਨੂੰ ਤੁਹਾਡੀ ਸਾਰੀ ਇਨਫੋਰਮੇਸ਼ਨ ਕੱਢਣਗੇ, ਤੁਹਾਡੇ ਕ੍ਰੈਡਿਟ ਤੋਂ ਅਥਾਰਿਟੀ ਲੈ ਲੈਣਗੇ, ਤੁਹਾਡਾ ਸਾਰਾ ਫਾਈਨੈਂਸ ਜੋ ਜੋ ਫਾਇੰਡ ਆਊਟ ਕਰ ਪਾਏ ਉਹਨਾਂ ਫਾਈਨੈਂਸ ਉਹ ਫਾਇੰਡ ਆਊਟ ਕਰਨਗੇ। ਇਹ ਸਾਰਾ ਪ੍ਰੋਸੈਸ ਫ੍ਰੀ ਚ ਹੋ ਰਿਹਾ ਹੈਗਾ, ਨਹੀਂ ਅਪਰੋਬੇਟ ਫੀਸ ਦੀ ਗੱਲ ਨਹੀਂ ਕਰ ਰਿਹਾ, ਵੱਖਰੀਆਂ ਫੀਸਿਸ ਹੈ, ਵੱਖਰੀਆਂ ਫੀਸਿਸ ਹੈ। ਚਾਈਲਡ ਏਡ ਸੋਸਾਇਟੀ ਜਿਹੜਾ ਪਬਲਿਕ ਗਾਰਡੀਅਨ ਟਰੱਸਟੀ ਆ ਉਹਨਾਂ ਨੇ 5% ਤੁਹਾਡੀ ਅਸਟੇਟ ਦਾ ਲੈ ਜਾਣਾ, ਉਹਨਾਂ ਨੇ ਜੇ ਤੁਹਾਡਾ ਘਰ ਸੇਲ ਤੇ ਪਾਇਆ ਤਾਂ 5% ਰੀਅਲਟਰ ਨੇ ਵੀ ਲੈ ਜਾਣਾ, ਲੋਇਰ ਨੇ ਲੈ ਜਾਣਾ, ਮੋਰਗੇਜਿਸ ਜਾਂ ਪੈਨਲਟੀਆਂ ਪੈ ਰਹੀਆਂ, ਬੜਾ ਸਾਰਾ ਪ੍ਰੋਸੈਸ ਹੈ, ਖਰਚਾ ਪੈ ਰਿਹਾ, ਲੀਗਲ ਕਾਸਟ ਪੈ ਰਹੀ ਹੈ, ਉਹਦੇ ਵਿੱਚ ਉਹਨਾਂ ਨੇ ਅਸੈਸਮੈਂਟ ਕਰਨੀ ਹੈ, ਇਨਵੈਸਟੀਗੇਸ਼ਨ ਕਰਨੀ ਹੈ, ਉਹਦੀ ਕਾਸਟ ਹੈ, ਉਹਨਾਂ ਨੇ ਇਵੈਲੂਏਸ਼ਨ ਕਰਵਾਉਣੀ ਤੁਹਾਡੇ ਬਿਜ਼ਨਸ ਦੀ, ਉਹਦੀ ਕਾਸਟ ਹੈ, ਡਿਸੀਜਨ ਮੇਕਿੰਗ ਦੀ ਕਾਸਟ ਹੈ, ਹਨਾ ਬੜੀਆਂ ਸਾਰੀਆਂ ਚੀਜ਼ਾਂ ਹੈਗੀਆਂ। ਸੋ ਜਦ ਕੋਈ ਚੀਜ਼ਾਂ ਇਨ ਪ੍ਰੋਸੈਸ ਨਹੀਂ ਹੈਗੀਆਂ, ਤੁਸੀਂ ਆਲਰੇਡੀ ਪਲਾਨ ਹੀ ਨਹੀਂ ਕੀਤਾ ਹੋਇਆ, ਤੇ ਆਲਮੋਸਟ 20-25% ਟੈਕਸਿਸ ਚ ਚਲਾ ਗਿਆ, ਪ੍ਰੋਬੇਟ ਫੀਸਾਂ ਚ ਚਲਾ ਗਿਆ, ਉਸ ਤੋਂ ਬਾਅਦ ਇਹਦੇ ਵਿੱਚ ਫਾਈਨਲ ਟੈਕਸ ਦੇ ਵਿੱਚ ਚਲਾ ਗਿਆ, ਉਸ ਤੋਂ ਬਾਅਦ ਚਾਈਲਡ ਸੋਸਾਇਟੀ ਦੇ ਵਿੱਚ ਚਲਾ ਗਿਆ, PGT ਲੈ ਗਈ, ਰੀਅਲਟਰਸ ਲੈ ਗਏ, ਬਚਣਾ ਹੀ ਕੁਛ ਨਹੀਂ ਉੱਥੇ ਬੱਚਿਆਂ ਵਾਸਤੇ। ਸੋ ਪੁਆਇੰਟ ਇਸ ਦਿਸ ਕੀ ਪਲੈਨਿੰਗ ਕਿਹਦੇ ਵਾਸਤੇ ਇੰਪੋਰਟੈਂਟ ਹੈ, ਹਰ ਕਿਸੇ ਲਈ ਇੰਪੋਰਟੈਂਟ ਹੈ, ਮੇਕ ਸ਼ੋਰ ਲੁੱਕ ਇਨਟੂ ਯੋਰ ਫਾਈਨੈਂਸਿਸ, ਜੋ ਵੀ ਤੁਸੀਂ ਕਰ ਰਹੇ ਹੋ ਆਪਣੀ ਫੈਮਿਲੀ ਵਾਸਤੇ ਕਰ ਰਹੇ ਹੋ, ਉਹਨੂੰ ਸਹੀ ਤਰੀਕੇ ਨਾਲ ਕਰੋ। ਮੈਂ ਵੀ ਇੱਕ ਨਾ ਇੱਕ ਦਿਨ ਇਸ ਦੁਨੀਆਂ ਤੋਂ ਸਾਰਿਆਂ ਨੇ ਜਾਣਾ ਹੀ ਆ, ਉਸ ਚੀਜ਼ ਦੀ ਪਲੈਨਿੰਗ ਹੋਣੀ ਚਾਹੀਦੀ ਹੈ। ਹੋ ਸਕਦਾ 90 ਸਾਲ ਤੱਕ, 100 ਸਾਲ ਤੱਕ ਸਰਵਾਈਵ ਕਰਦੀ ਹੈ, ਹੋ ਸਕਦਾ ਇੱਕ ਦਿਨ ਨਾ ਸਰਵਾਈਵ ਕਰੀਏ, ਲੇਕਿਨ ਉਹ ਸਾਡੀ ਰਿਸਪੋਂਸਿਬਿਲਟੀ ਹੈ, ਕਿਉਂਕਿ ਜਦ ਤੱਕ ਅਸੀਂ ਅਲਾਈਵ ਹੈਗੇ ਹਾਂ ਵੀ ਫੀਲ ਰਿਸਪੋਂਸਿਬਲ ਨਾ, ਅਸੀਂ ਆਪਣੇ ਬੱਚਿਆਂ ਵਾਸਤੇ ਵੀ ਰਿਸਪੋਂਸਿਬਿਲਟੀ ਸਮਝਦੇ ਹਾਂ, ਆਪਣੇ ਸਪਾਊਸਿਸ ਵਾਸਤੇ, ਆਪਣੀਆਂ ਪੇਮੈਂਟਾਂ ਵਾਸਤੇ, ਆਪਣੀ ਮੌਰਗੇਜ, ਹਰ ਚੀਜ਼ ਲਈ ਰਿਸਪੋਂਸਿਬਿਲਟੀ ਸਮਝਦੇ ਹਾਂ। ਇੱਕ ਅੱਜ ਮੈਨੂੰ ਕੁਛ ਹੋ ਜਾਏ ਤਾਂ ਮੈਂ ਲਾਇਆ, ਥੋੜਾ ਮੇਰੀ ਰਿਸਪੋਂਸਿਬਿਲਟੀ ਬਸ ਉਸੇ ਦਿਨ ਤੱਕ ਸੀ, ਜੋ ਮੈਂ ਕ੍ਰੀਏਟ ਕੀਤਾ ਉਹਨੂੰ ਅੱਗੇ ਟ੍ਰਾਂਸਫਰ ਕਰਨ ਤੱਕ ਦੀ ਸਾਡੀ ਆਪਣੀ ਖੁਦ ਦੀ ਰਿਸਪੋਂਸਿਬਿਲਟੀ ਹੈ। ਇਹ ਚੀਜ਼ਾਂ ਨੂੰ ਜ਼ਰੂਰ ਕਰੋ। ਇਹ ਮੈਂ ਸਮਝਦਾ ਕਿ ਬੜਾ ਮੁਸ਼ਕਿਲ ਹੁੰਦਾ, ਲੋਕੀ ਸੋਚਦੇ ਵੀ ਹੈਗੇ ਕਰਦੇ ਹੀ ਨਹੀਂ, ਕਿਉਂਕਿ ਪਹਿਲੇ ਕੋਈ ਦੱਸਦਾ ਨਹੀਂ, ਇੰਨੀ ਇਨਫੋਰਮੇਸ਼ਨ ਨਹੀਂ ਕਿੱਥੋਂ ਮਿਲਦੀ, ਜੇ ਬੰਦਾ ਸੋਚ ਲਏ ਉਹਨੂੰ ਟਾਈਮ ਨਹੀਂ ਮਿਲਦਾ। ਜਦ ਵੀ ਜੀ ਮੇਰੇ ਆਫਿਸ 'ਚ ਫੁੱਲ ਟਾਈਮ ਲੋਇਰਸ ਬੈਠੇ ਨੇ, ਇਸੇ ਲਈ ਤਾਂ ਕਿ ਹਰ ਪਰਸਨ ਜਿਹੜਾ ਮੈਨੂੰ ਮਿਲੇ। ਮੈਨੂੰ ਅੱਜ ਜਦ ਵੀ ਜੀ 15 ਸਾਲ ਹੋ ਗਏ ਇਸ ਕਰੀਅਰ ਦੇ ਵਿੱਚ, ਫਰੋਮ ਦਾ ਫਸਟ ਡੇ ਜਿਹੜੇ ਵੀ ਕਲਾਇੰਟ ਹੋਣਗੇ ਮੇਰੇ, ਜਿਹੜੇ ਫਸਟ ਕਲਾਇੰਟ ਸੀਗੇ, ਉਹਨਾਂ ਨੂੰ ਵੀ ਤੁਸੀਂ ਮਿਲ ਕੇ ਪੁੱਛ ਲਓ, ਕਹਿਣਗੇ ਜੇ ਫਸਟ ਵੀ ਕਲਾਇੰਟ ਸੀਗੇ ਨਾ, ਫਸਟ ਕਲਾਇੰਟ ਫਸਟ ਡੇ ਇਨ ਦਾ ਕਰੀਅਰ, ਫਸਟ ਐਡਵਾਈਸ ਮੇਰੀ ਸੀਗੀ ਕਿ ਆਪਣੀ ਵਿਲਸ ਐਂਡ ਪਾਵਰ ਆਫ ਅਟਾਰਨੀ ਬਣਾ ਲਓ। ਫਸਟ ਐਡਵਾਈਸ ਇੰਸ਼ੋਰੈਂਸਿਸ ਨਹੀਂ ਸੀਗੀਆਂ, ਇੰਸ਼ੋਰੈਂਸਿਸ ਲੈ ਲਓ, ਤੁਹਾਡੀਆਂ ਵਿਲਸ ਪਾਵਰ ਆਫ ਅਟਾਰਨੀ ਨਹੀਂ ਹੈਗੀਆਂ, ਉਹ ਪੈਸਾ ਮਿਲਣਾ ਕਿੱਥੇ ਤੁਹਾਡੇ 18 ਸਾਲ ਦੇ ਬੱਚਿਆਂ ਨੂੰ ਅੰਡਰ। ਪਹਿਲਾ ਕਲਾਇੰਟ, ਪਹਿਲਾ ਪ੍ਰੋਫੈਸ਼ਨ, ਮੇਰਾ ਪਹਿਲਾ ਬਿਜ਼ਨਸ, ਪਹਿਲਾ ਦਿਨ, ਪਹਿਲਾ ਕਲਾਇੰਟ, ਔਰ ਪਹਿਲੀ ਐਡਵਾਈਸ ਕੀ ਹੈ, ਆਪਣੀ ਡਾਕੂਮੈਂਟੇਸ਼ਨ ਪ੍ਰੋਪਰ ਕਰੋ। ਇਸ ਤੋਂ ਪਹਿਲੇ ਤੁਸੀਂ ਸੇਵਿੰਗ ਇਨਵੈਸਟਮੈਂਟ ਕਰਨੀ, ਉਹ ਬਾਅਦ ਦੀ ਗੱਲ ਹੈ। ਸੋ ਕ੍ਰੀਏਟ ਅ ਗੁੱਡ ਫਾਊਂਡੇਸ਼ਨ ਫੋਰ ਯੋਰ ਫਾਈਨੈਂਸਿਸ। ਇਹਦੇ ਨਾਲ ਰਿਲੇਟਡ ਕੋਈ ਵੀ ਕੁਐਸਚਨ ਹੋਏ, ਆਈ ਇਨਕਰੇਜ ਯੂ, ਯੂ ਕੈਨ ਟਾਕ ਟੂ ਮੀ, ਟਾਕ ਯੂਅਰ ਯੋਰ ਓਨ ਐਡਵਾਈਜ਼ਰ। ਲੇਕਿਨ ਮੈਨੂੰ ਬੜੇ ਸਾਰੇ ਲੋਕੀ ਮਿਲਿਆ, ਕਹਿੰਦੇ ਯਾਰ ਤੁਸੀਂ ਹਰ ਵਾਰ ਕਹਿ ਦਿੰਦੇ ਹੋ ਕਿ ਆਪਣੇ ਆਪਣੇ ਐਡਵਾਈਜ਼ਰ
जी
जरूर जिक्र कर दिए कि जे तुसी भी कोई जानकारी लेनी है तुहानू गलबात पसंद आंदी है तो तुसी नंबर नोट कर लो 416-350-55 मैं फिर दोबारा दस दवा 416-350-55 इस नंबर ते तुसी गलबात कर सकते हैगे हो और चड्डा साहब ने जिहड़ी जानकारी शेयर की है जिस तरह उन्होंने दस्सिया ही है कि जे तुसी यह नहीं सारा कुछ बनाया तो फिर मामला उन्होंने एक्सप्लेन कर ही दिता भी कोर्ट जाएगा किदां होएगा सारा पर क्यों यह सारिया चीजा जड़िया ने जरूरी ने तुसी स्टेट प्लानिंग बारे अज जो टॉपिक डिस्कस हुआ उहदे बारे जानकारी लेना चाहो या तुसी चाहने हैगे हो कि कोई भी वेल्थ क्रिएशन फाइनेंशियल प्लानिंग फाइनेंशियल फ्रीडम की चीज है तुसी अपना पर्सनल बिजनेस कर रहे हो या तुसी कितने जॉब कर रहे हो तुसी पैसे सेव नहीं कर पा रहे हो या पैसे सेविंग हो गई उन्होंने इन्वेस्ट नहीं पता लग रहा कि इन्वेस्टमेंट कितने करनी है पैसे की तुसी ग्रो कितना करना है और कई बार बंदे कहते जी पैसे अर्न तो कर रहे हैं पर सेविंग नहीं हो पा रही ग्रो नहीं हो पा रहे तो फिर फाइनेंशियल प्लानर की तुहानू जरूरत है तो एक बार जाके उसकी कोई फीस नहीं है एक दिन एक ही अपॉइंटमेंट करते हैं तुसी जाके संपर्क कर लो चड्डा साहब ਦੇ ਨਾਲ ਸਰਵ ਚੱਡਾ ਜੀ ਦਾ ਨੰਬਰ ਨੋਟ ਕਰੋ 416-350-55 ਚੱਡਾ ਸਾਹਿਬ ਆਲਵੇਜ ਅ ਪਲੇਅਰ ਲਿਸਨਿੰਗ ਟੂ ਯੂ ਥੈਂਕ ਯੂ ਸੋ ਮਚ ਵਾਂਸ ਅਗੇਨ ਫੋਰ ਟੁਡੇ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ
ਥੈਂਕ ਯੂ ਸਰ
ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ ਹਾਂਜੀ ਵਿਰਕ ਸਾਹਿਬ ਤੁਸੀਂ ਆਪਣੀ ਗੱਲ ਹੁਣ ਮੁਕੰਮਲ ਕਰ ਲਓ ਜੀ ਸੋਰੀ ਮੈਨੂੰ ਉਸ ਵੇਲੇ ਇੰਟਰਪਟ ਕਰਨਾ ਪਿਆ ਵਿਰਕ ਸਾਹਿਬ
ਕੋਈ ਗੱਲ ਨਹੀਂ
ਹਾਂਜੀ ਸਾਰੀ
ਮੈਨੂੰ ਬੜਾ ਦੁੱਖ ਹੋਇਆ ਭਾਜੀ ਦੀ ਗੱਲ ਸੁਣ ਕੇ ਪੰਜਾਬ ਪਤਨ ਕੀ ਤਰਫ ਜਾ ਰਿਹਾ ਹੈ ਔਰ ਘਰ ਮੇ ਕੱਟੜਤਾ ਦੇ ਕਾਰਨ ਪੰਜਾਬ ਦੇ ਵਿਚ ਜਿੰਨਾ ਵੱਡਾ ਸੈਕੂਲਰ ਸਟੇਟ ਪੰਜਾਬ ਹੈ ਹਿੰਦੁਸਤਾਨ ਦਾ ਉਨਾ ਸੈਕੂਲਰ ਸਟੇਟ ਕੋਈ ਹੋਰ ਹੈ ਹੀ ਨਹੀਂ ਜਿਹਦੇ ਵਿਚ 48% ਪਾਪੂਲੇਸ਼ਨ ਜਿਹੜੀ ਉਹ ਹਿੰਦੂ ਪਾਪੂਲੇਸ਼ਨ ਰਹਿੰਦੀ ਹੈ ਔਰ ਦੋਨੋ ਬੜੇ ਪਿਆਰ ਨਾਲ ਰਹਿੰਦੇ ਨੇ ਇੱਕ ਪੰਜਾਬ ਦੇ ਵਿਚ ਰਲ ਕੇ ਰੂਲ ਕਰਦੇ ਨੇ ਰਾਜ ਕਰਦੇ ਨੇ ਔਰ ਪੰਜਾਬ ਦੇ ਵਿਚ ਜਿੰਨੀ ਵਧੀਆ ਪਾਪੂਲੇਸ਼ਨ ਸੁੱਖ ਦੇ ਨਾਲ ਆਨੰਦ ਦੇ ਨਾਲ ਰਹਿ ਰਹੀ ਹੈ ਉਹਨਾਂ ਦੱਸਣ ਵੀ ਮੈਨੂੰ ਕਿਹੜੀ ਸਟੇਟ ਚ ਰਹਿ ਰਹੀ ਹੈ ਗੁਜਰਾਤ ਚ ਰਹਿ ਰਹੀ ਹੈ ਕਿਸੇ ਹਰਿਆਣੇ ਚ ਰਹਿ ਰਹੀ ਹੈ ਜਾਂ ਉੱਪਰ ਰਾਜਸਥਾਨ ਚ ਰਹਿ ਰਹੀ ਹੈ ਇਸ ਵਿਚਾਰਾਂ ਨੂੰ ਸੁਣ ਕੇ ਮੈਨੂੰ ਇੰਝ ਲੱਗਦਾ ਯੋਧਵੀਰ ਜੀ ਵੀ ਮੇਰੇ ਭਰਾ ਨੂੰ ਪੰਜਾਬ ਦੇ ਨਾਂ ਤੋਂ ਹੀ ਨਫ਼ਰਤ ਹੈ ਇਹ ਨਹੀਂ ਚਾਹੁੰਦੇ ਕਿ ਪੰਜਾਬ ਐਗਜ਼ਿਸਟ ਹੀ ਕਰ ਕਿਉਂ ਕਰਦਾ ਹਿੰਦੁਸਤਾਨ ਦੇ ਵਿਚ ਇੰਨੀ ਮੰਦਭਾਗੀ ਲੈਂਗੁਏਜ ਵਰਤਦੇ ਨੇ ਜਦੋਂ ਬੋਲਦੇ ਨੇ ਤੇ ਦੁੱਖ ਇੰਨਾ ਦੁੱਖ ਲੱਗਦਾ ਕੋਈ ਅੰਤ ਨਹੀਂ ਦੂਜੇ ਪਾਸੇ ਯੋਧਵੀਰ ਜੀ ਕੱਟੜਤਾ ਦੀ ਗੱਲ ਕਰਦੇ ਨੇ ਵੀ ਮੈਨੂੰ ਦੱਸਣ ਹਿੰਦੁਸਤਾਨ ਦੇ ਵਿਚ ਰਾਜ ਕਿਹੜੀ ਧਾਰਮਿਕ ਕੱਟੜਤਾ ਕਰਦੀ ਪਈ ਹੈ ਦੱਸਣ ਮੈਨੂੰ ਹਿੰਦੁਸਤਾਨ ਦੇ ਵਿਚ ਸਾਰਾ ਇਸ ਵੇਲੇ ਰਾਜ ਕਿਹੜੀ ਕੱਟੜਤਾ ਦਾ ਹੈ ਔਰ ਉਸ ਕੱਟੜਤਾ ਦਾ ਜਿਹੜਾ ਨਾਂ ਲੈ ਕੇ ਪਬਲਿਕ ਨੂੰ ਮਿਸਗਾਈਡ ਕਰਦੇ ਆ ਹਿੰਦੂ ਕੱਟੜਤਾ ਹਿੰਦੂ ਰਾਸ਼ਟਰ ਇਸੇ ਮੇਰੇ ਭਰਾ ਨੇ ਮੈਂ ਬੈਠਾ ਸੀ ਤੁਹਾਡੇ ਨਾਲ ਟੀਵੀ ਦੇ ਉੱਤੇ ਤੁਸੀਂ ਕੰਡਕਟ ਕਰ ਰਹੇ ਸੀ ਇਹਨਾਂ ਖੁਦ ਕਿਹਾ ਸੀ ਕੋਈ ਹਿੰਦੂ ਧਰਮ ਨਹੀਂ ਹੈ ਕੋਈ ਹਿੰਦੂ ਧਰਮ ਐਗਜ਼ਿਸਟ ਨਹੀਂ ਕਰਤਾ ਸਨਾਤਨ ਧਰਮ ਐਗਜ਼ਿਸਟ ਕਰਤਾ ਹੈ
ਅੱਛਾ ਤੁਸੀਂ ਲਾਈਨ ਹੋਲਡ ਕਰ ਲੋ ਲਾਈਨ ਹੋਲਡ ਕਰ ਲੋ
ਇਹਨਾਂ ਨੇ ਖੁਦ ਕਿਹਾ ਸੀ ਯੁਧਵੀਰ ਜੀ ਔਰ ਇੱਕ ਹੋਰ ਭਰਾ ਆਏ ਸੀ ਇਹਨਾਂ ਦਾ ਬਿਜ਼ਨਸ ਨੇਪਾਲ ਵਿੱਚ ਵੀ ਹੈ
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
ਕੈਨੇਡਾ ਡੇ ਦਾ ਜਸ਼ਨ ਮਨਾਓ ਬ੍ਰੈਂਪਟਨ ਦੇ ਵਿਚ ਅਤੇ ਇੱਕ ਵੱਡੇ ਇਨਫਲੇਟਿਵ ਜ਼ੋਨ ਵਿਚ ਕਰੋ ਉਛਲ ਕੁੱਦ ਅਤੇ ਇੰਜੋਏ ਕਰੋ ਫੈਮਿਲੀ ਫ੍ਰੈਂਡਲੀ ਐਕਟੀਵਿਟੀ ਤੇ ਫ੍ਰੀ ਕਨਸਰਟ ਹੋਸਟਡ ਬਾਏ ਜੈਸੀ ਜੋਨ ਅਤੇ ਇੱਥੇ ਆ ਰਹੇ ਨੇ ਪੰਜਾਬੀ ਹਿਪ ਹੌਪ ਆਰਟਿਸਟ ਇੱਕੀ ਅਤੇ ਇੰਟਰਨੈਸ਼ਨਲ ਸ੍ਰੀਲੰਕਨ ਰੈਪਰ MIA ਆਖਿਰ ਵਿਚ ਇੰਜੋਏ ਕਰੋ ਰਾਤ ਨੂੰ ਇੱਕ ਵੱਡਾ ਫਾਇਰ ਵਰਕ ਜੋ ਕਿ ਟਿਮ ਹੋਟਨ ਦੁਆਰਾ ਆਰਗੇਨਾਈਜ਼ ਕੀਤਾ ਜਾਵੇਗਾ ਵਧੇਰੇ ਜਾਣਕਾਰੀ ਲਈ ਅੱਜ ਹੀ ਵਿਜਿਟ ਕਰੋ ਬ੍ਰੈਂਪਟਨ.ca/CanadaDay
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ओए, एक ब्लॉकबस्टर प्लान बनाइए, पूरी मस्ती मजे नचना गाना हो जाए।
ਇਹ ਤਾਂ ਤਿਆਰ ਨੇ ਦਿਲਜੀਤ ਦੇ ਨਾਲ ਪ੍ਰੋਪਰ ਪਟੋਲਾ ਪਾਰਟੀ ਕਰਨ ਦੇ ਲਈ। ਤੁਸੀਂ ਵੀ ਖਿੱਚ ਲਓ ਤਿਆਰੀ, ਰੋਜਸ ਮੋਬਾਈਲ ਕਸਟਮਰ ਬਣੋ, ਫਿਰ ਫਾਰਮ ਭਰ ਕੇ 13 ਜੁਲਾਈ ਨੂੰ ਰੋਜਸ ਸੈਂਟਰ ਤੇ ਹੋ ਰਹੇ ਦਿਲਜੀਤ ਦੋਸਾਂਝ ਦੇ ਕਾਂਸਰਟ ਦੀਆਂ 2 ਟਿਕਟਾਂ ਜਿੱਤਣ ਦਾ ਮੌਕਾ ਪਾਓ। ਉਡੀਕਣ ਦੀ ਲੋੜ ਨਹੀਂ, ਹੁਣੇ ਸਵਿਚ ਕਰੋ, ਕੋਈ ਖਰੀਦ ਜ਼ਰੂਰੀ ਨਹੀਂ। ਪੂਰੇ ਨਿਯਮਾਂ ਲਈ ਰੋਜਸ ਗਿਵ ਅਵੇ / ਦਿਲਜੀਤ ਤੇ ਜਾਓ।
कम्युनिटी अनाउंसमेंट, इलेक्ट्रॉनिक मोटराइज्ड हॉस्पिटल बेड डोनेशन के लिए दस्तियाब है, इस्तेमाल शुदा मगर बहुत ही अच्छी कंडीशन में। आपको ये बेड मिल्टन के एक घर से पिक करना होगा। मजीद मालूमात के लिए